अगम अगोचरा तेरा अंत ना पाया अंतो ना पाया किने तेरा अपना आप जी जंत सब खेल तेरा क्या को आख वखान जी जंत सब खेल तेरा सब खेल तेरा क्या को आख अखाने आखे तां वेखे सब तू है जिन जगत पाया कह नानक तू सदा अगम है तेरा अंत न पाया नाम जति सति नहीं पड़या मूरख मुगदा जन्म पया प्रणवत नानक तिन की शरणा जिन तू नाही विसरिया तू सम्राट अकाच अगोचर जियो पिंड तेरी रास रहम तेरी सुख पाया सदा नानक की अरदास परम सत्कार योग गुरु स्वारी सात संग जीओ सतगुरां ने अपार मेहर कीती है हर रोज दी तरह अपने दरबार विच बिठा सतगुरु जी ने कीर्तन द्वारा साडियां आत्मावां नूं अपने प्यार विच रंगिया है गुरु करदा सतगुरु सचे पातशाह जी मेरा दा पात्र सेवक परिवार सरदार गुरमुख सिंह ईश्वर हुआ तिन्हां तो सतगुरु लंगरां दी सेवा अज लै रहे सन आओ गुरु स्वार को कल जो सतगुरु ने मेल करके एक लड़ी विचारां दी प्रारंभ करवाई है उस लड़ी विच अपनी सुरती बिरती नूं लै चलिए शामिल होइए तां कि असी सतगुरु गुरु ग्रंथ साहिब पिता महाराज जी दे कुछ बचना नूं समझ विचार के प्यार करके जिंदगी विच शामिल कर सकीए ਫਤਿਹ ਬੁਲਾਓ ਬੜੇ ਪਿਆਰ ਕਦਮਨ ਪਾਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਬਚਨ ਕੱਲ ਪ੍ਰਾਰੰਭ ਕੀਤਾ ਸੀ ਵੀ ਨਿਰੰਕਾਰ ਨੇ ਇੱਕ ਖੇਡ ਬਣਾਈ ਹੈ, ਖੇਲੈ ਸਗਲ ਜਗਤ, ਇੱਕ ਹੈ ਮਾਇਆ ਨਾਲ ਖੇਡਣਾ ਤੇ ਇੱਕ ਵਾਹਿਗੁਰੂ ਨਾਲ ਖੇਡਣਾ। ਮਾਇਆ ਨਾਲ ਖੇਡ ਕੇ ਸਦਾ ਗੁਰੂ ਕੇ ਪਿਆਰੋ ਹਾਰ ਪੱਲੇ ਪੈਣੀ, ਕਦੇ ਹਾਰ ਤੇ ਜਿੱਤ ਦਾ ਸਵਾਲ ਨਹੀਂ। ਜਦੋਂ ਕੋਈ ਵਾਹਿਗੁਰੂ ਦੇ ਰਾਹ ਤੇ ਚੱਲਦਾ ਹੈ ਤੇ ਇਹਦੇ ਵਿੱਚ ਦੋ ਇਕਾਨ ਮਨੁੱਖ ਹਾਰ ਵੀ ਸਕਦਾ ਹੈ ਤੇ ਜਿੱਤ ਵੀ ਸਕਦਾ ਹੈ। ਕੱਲ ਦੇ ਦੀਵਾਨ ਅੰਦਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਸੀ, ਹਜ਼ੂਰ ਨੇ ਬਚਨ ਕੀਤੇ ਸਨ ਵੀ ਕਿਵੇਂ ਇਹ ਖੇਡ ਵਿੱਚ ਸ਼ਾਮਲ ਹੋਣਾ ਹੈ, ਕਿਵੇਂ ਇਸ ਗੁਰੂ ਪਾਤਸ਼ਾਹ ਜੀ ਤੇ ਸਮਝਾਈ ਹੋਈ ਖੇਡ ਵਿੱਚ ਪੈ ਕੇ ਅਸੀਂ ਦੁਨੀਆਂ ਦੇ ਆਖੇ ਨਹੀਂ ਲੱਗਣਾ, ਅਸਾਂ ਨਿਰੰਕਾਰ ਤੇ ਗੁਰੂ ਦੇ ਆਖੇ ਲੱਗਣਾ ਹੈ। ਇਹ ਖੇਡ ਸਾਰਥਾਂ ਨੇ ਰਲ ਕੇ ਨਹੀਂ ਖੇਡਣੀ। ਸਤਿਗੁਰੂ ਕਹਿੰਦੇ ਕੱਲੇ ਕੱਲੇ ਵਿਅਕਤੀ ਨੂੰ ਆਪ ਨਿੱਜੀ ਤੌਰ ਤੇ ਖੇਡਣੀ ਪੈਂਦੀ। ਉਹਦਾ ਕਾਰਨ ਇਹ ਖੇਡ ਕਹਿ, ਇੱਕ ਪਾਸੇ ਤੁਹਾਡੇ ਕੋਲ ਗੁਰੂ ਬਖਸ਼ਿਆ ਗਿਆਨ, ਦੂਸਰੇ ਪਾਸੇ ਸਾਡੇ ਅੰਦਰ ਬੈਠਾ ਹੈ ਵਿਕਾਰਾਂ ਦਾ ਮੁਖੀ ਮਨ। ਮਨ ਤੇ ਜਿੱਤ ਪ੍ਰਾਪਤ ਕਰਨੀ ਇਹ ਜੀਵਨ ਦੀ ਬਾਕੀ ਜਿੱਤਣੀ ਹੈ। ਮਨ ਨਾਲ ਜੁੜੇ ਕੋਈ ਪੰਜ ਵਿਕਾਰਾਂ ਤੇ ਜਿੱਤ ਪ੍ਰਾਪਤ ਕਰਨੀ ਗੁਰੂ ਕੇ ਪਿਆਰਿਓ ਜੀਵਨ ਦੀ ਬਾਕੀ ਜਿੱਤ ਕੇ ਜਾਈਦਾ ਹੈ। ਹੁਣ ਮਨ ਸਾਡੇ ਸਾਰਿਆਂ ਦੇ ਕੋਲ ਕੱਲੇ ਕੱਲੇ ਤੇ ਵੱਖਰੇ ਹਨ। ਇਹ ਕਾਰਨ ਸਾਡੇ ਕੱਲੇ ਕੱਲੇ ਜੀਵ ਦੇ ਖਿਆਲ ਵੱਖਰੇ, ਭਾਵੇਂ ਆਪਸ ਵਿੱਚ ਮਿੱਤਰ ਹੋਈਏ, ਪਰਿਵਾਰ ਹੋਈਏ ਤੇ ਪੁੱਤਰ ਹੋਈਏ, ਖਿਆਲ ਵੱਖਰੇ ਹਨ ਤੇ ਖੇਡ ਵੀ ਫਿਰ ਨਿਰੰਕਾਰ ਤੇ ਆਖਿਆ ਤੇ ਵੀ ਵੱਖਰੀ ਹੋਏਗੀ। ਪਰ ਗੁਰੂ ਕੇ ਪਿਆਰਿਓ ਇਹ ਖੇਡ ਸਭ ਤੋਂ ਰੁਕਾਵਟ ਪਾਉਂਦਾ ਰੱਬ ਦੇ ਰਾਹ ਦੇ ਅੰਦਰ ਸਾਡਾ ਆਪਣਾ ਮਨ। ਪਰ ਸਾਡੇ ਤੋਂ ਭੋਲੇ ਹੁੰਦੀ ਏ, ਅਸੀਂ ਜਿਵੇਂ ਦੁਨਿਆਵੀ ਕੰਮ ਕਰਨ ਲੱਗਿਆਂ ਇਸ ਮਨ ਨੂੰ ਪੁੱਛਦੇ ਹਾਂ, ਇਵੇਂ ਰੱਬ ਦੇ ਰਾਹ ਤੇ ਤੁਰਨ ਲੱਗਿਆਂ ਵੀ ਅਸੀਂ ਇਸ ਮਨ ਕੋਲੋਂ ਹੀ ਸਲਾਹ ਲੈਣ ਲੱਗ ਪਏ ਹਾਂ। ਗੁਰੂ ਸਾਹਿਬ ਕਹਿੰਦੇ ਜੇ ਦੋ ਟੀਮਾਂ ਖੇਡ ਦੇ ਮੈਦਾਨ ਵਿੱਚ ਪਾਉਣ, ਜਿਹੜੀ ਤੁਹਾਡੀ ਵਿਰੋਧੀ ਧਿਰ ਹੈ ਜੇ ਉਹ ਖਿਡਾਰੀਆਂ ਨਾਲ ਤੁਸੀਂ ਪਹਿਲਾਂ ਹੀ ਸਮਝੌਤਾ ਕਰ ਲਵੋ, ਉਹ ਥੋੜੀ ਤੁਹਾਨੂੰ ਉਹ ਦਾਅ ਦੱਸਣਗੇ ਵੀ ਕਿਹੜਾ ਦਾਅ ਖੇਡਿਆ ਜੇ ਤੇ ਤੇਰੀ ਜਿੱਤ ਤੇ ਮੇਰੀ ਹਾਰ ਹੋ ਜਾਏਗੀ। ਕਦੇ ਹੋਇਆ ਐਸਾ ਪਿਆਰਿਓ? ਉਹਨਾਂ ਤੋਂ ਛਿਪ ਕੇ ਉਹਨਾਂ ਦਾ ਮੁਖੀ ਸਗੋਂ ਦੱਸੇਗਾ ਭਈ ਜੇ ਉਹਨਾਂ ਨੇ ਆਹ ਦਾਅ ਵਰਤੇ ਤੇ ਤੁਸੀਂ ਕਿਹੜੇ ਦਾਅ ਵਰਤ ਕੇ ਉਹਨਾਂ ਤੇ ਜਿੱਤ ਪ੍ਰਾਪਤ ਕਰਨੀ ਹੈ। ਤੇ ਜੇਕਰ ਕੋਈ ਕਵੇ ਦੂਸਰੀ ਧਿਰ ਕੋਲੋਂ ਕੋਈ ਪੁੱਛ ਲਵੇ ਕਿ ਮੈਂ ਕਿਹੜੇ ਦਾਅ ਵਰਤਾਂ, ਉਹਨੂੰ ਲੋਕ ਕਹਿਣਗੇ ਇਹਨੂੰ ਅਜੇ ਖੇਡਣ ਦੀ ਜਾਚ ਨਹੀਂ ਆਈ, ਇਹ ਕਦੇ ਜ਼ਿੰਦਗੀ ਚ ਜਿੱਤ ਨਹੀਂ ਸਕਦਾ, ਇਹ ਤਾਂ ਅਗਲੇ ਨੂੰ ਪੁੱਛ ਰਿਹਾ ਤੇ ਉਹਦੇ ਦਾ ਥੋੜਾ ਉਹਦੇ ਤੇ ਵਰਤੇਗਾ ਸਾਧ ਸੰਗਤ। ਪਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਯਾਦ ਰੱਖਣਾ ਇਸ ਮਨ ਨੂੰ ਅਸੀਂ ਆਪ ਜੇ ਪੁੱਛਾਂਗੇ, ਮਨ ਨੇ ਤੇ ਉਹ ਦਾਸ ਖਾਣੇ ਜਿਹਦੇ ਨਾਲ ਅਸੀਂ ਦੁਨੀਆਂ ਵਿੱਚ ਹੋਰ ਖਰਚਤ ਹੋਈਏ, ਵਿਕਾਰ ਸਾਡੇ ਅੰਦਰ ਹੋਰ ਭਰਨ। ਆ ਮੈਲ ਦੀ ਗੱਲ ਚੱਲ ਰਹੀ ਸੀ, ਉਹ ਮੈਲ ਅਸੀਂ ਹੋਰ ਅੰਦਰ ਭਰ ਸਕੀਏ, ਉਹਨੇ ਮੈਲ ਧੋਣ ਦੀ ਨਹੀਂ ਜਾਚ ਦੱਸਣੀ, ਉਹਨੇ ਮੈਲ ਕੱਢਣ ਦੀ ਜਾਚ ਨਹੀਂ ਦੱਸਣੀ, ਉਹਨੇ ਤਾਂ ਮੈਲ ਅੰਦਰ ਪਾਉਣ ਦੇ ਢੰਗ ਤਰੀਕੇ ਦੱਸਣੇ ਨੇ। ਐਕੋ ਐਕੋ ਜੇ ਸੁਪਨੇ, ਐਕੋ ਜੇ ਰੂਪ, ਐਕੋ ਜਿਹੀਆਂ ਕਲਾਬਾਜ਼ੀਆਂ ਮਨ ਦਿਖਾਉਂਦਾ ਏ। ਸਾਧ ਸੰਗਤ, ਮਨੁੱਖ ਕਦੇ ਸੋਚ ਵੀ ਨਹੀਂ ਸਕਦਾ ਵੀ ਇਹ ਵੀ ਮੇਰਾ ਮਨ ਮੇਰੇ ਤੋਂ ਬੁਰਾ ਕਰਮ ਕਰਵਾ ਲਵੇਗਾ। ਸਾਧ ਸੰਗਤ, ਸਭ ਤੋਂ ਵੱਡਾ ਦੁਸ਼ਮਣ ਏ ਮਨ। ਸਾਹਿਬ ਕਹਿੰਦੇ ਇਸ ਮਨ ਨੂੰ ਤੁਸਾਂ ਨੇ ਗੁਰੂ ਦਾ ਹੁਕਮ ਸੁਣਾਉਣਾ ਤੈ ਨਾ ਕਿ ਇਸ ਕੋਲੋਂ ਪੁੱਛਣਾ ਏ ਕੋਈ ਪੁੱਛ ਕੇ ਚੱਲਣਾ। ਆਪ ਜੀ ਨੂੰ ਪਤਾ ਹੈ, ਗੁਰੂ ਰਾਮਦਾਸ ਜੀ ਬਚਨ ਕਰਦੇ ਨੇ, ਕਹਿੰਦੇ ਇਸ ਮਨ ਨੂੰ ਹੁਕਮ ਦਿਆ ਕਰੋ ਭਾਈ ਤੈਨੂੰ ਨਾਮ ਜਪਣਾ ਪੈਣਾ ਹੀ, ਤੇਰੇ ਕੋਲ ਪੁੱਛਦੇ ਨੀ ਤੂੰ ਜਪੇਗਾ ਕਿ ਨਹੀਂ। ਪਰ ਅਸੀਂ ਆਮ ਕਹਾਂਗੇ, ਮਨ ਨਾਲ ਸਲਾਹ ਕਰਾਂਗੇ ਜਪਣ ਲਈ, ਮਨ ਨਾਲ ਸਲਾਹ ਕਰਾਂਗੇ ਅੰਮ੍ਰਿਤ ਛਕਣ ਲਈ, ਮਨ ਨਾਲ ਸਲਾਹ ਕਰਾਂਗੇ ਸਾਧ ਸੰਗਤ ਵਿੱਚ ਜਾਣ ਲਈ। ਜਦੋਂ ਕਿ ਸਤਿਗੁਰੂ ਜੀ ਦਾ ਬਚਨ ਹੈ, ਸਹਿਬ ਕਹਿੰਦੇ ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਪੂਜਲ ਹੋਈ ਕੈ, ਨਿਤ ਧਿਆਈਐ ਕਰ ਪੁਰਖ ਨਿਰੰਜਨਾ। ਇਹਨੂੰ ਹੁਕਮ ਇਹ ਦੇਤਾ ਵੀ ਮਨਾ ਤੂੰ ਜਪ ਤੇ ਸਤਨਾਮ ਤੈਨੂੰ ਜਪਣਾ ਪੈਣਾ ਤੇ ਸਦਾ ਲਈ ਜਪਣਾ ਪੈਣਾ। ਇਹ ਨੀ ਵੀ ਕਦੇ ਕਦਾਈ ਤੂੰ ਜਪੇ ਤੇ ਕਦੇ ਤੂੰ ਨਾ ਜਪੇ। ਜਦੋਂ ਕੋਈ ਸੱਚਮੁੱਚ ਸਤਿਗੁਰੂ ਜੀ ਦੇ ਇਸ ਬਚਨ ਨੂੰ ਸਮਝ ਲੈਂਦਾ ਏ, ਮੈਂ ਬੇਨਤੀ ਕਰਾਂਗਾ ਆਪਣੀ ਭੈਣ ਜਾਂ ਵੀਰ ਆਏ ਬੱਚਿਆਂ ਨਾਲ, ਇਹ ਦੋ ਹੀ ਬੱਚੇ ਕਹਿਣ, ਇਹਨਾਂ ਨੂੰ ਪਿੱਛੇ ਲੈ ਕੇ ਬਹਿ ਜਾਓ। ਬੱਚਿਆਂ ਨੂੰ ਪਤਾ ਨਹੀਂ, ਬਾਕੀ ਸਾਰੀ ਸੰਗਤ ਦਾ ਧਿਆਨ ਤੋੜਦੇ ਨੇ, ਥੋੜੀ ਖੇਚਲ ਕਰੋ, ਪਿਆਰ ਨਾਲ ਬਿਠਾ ਲਓ ਪਿੱਛੇ। ਸਤਿਗੁਰੂ ਜੀ ਦਾ ਮੈਂ ਬਚਨ ਕਹਿ ਰਿਹਾ ਸਾਂ। ਗੁਰੂ ਅੰਗਦ ਪਿਤਾ ਜੀ ਦੇ ਨਾ ਦਰਬਾਰ ਦੇ ਅੰਦਰ ਇੱਕ ਬਹੁਤ ਹੀ ਸਿਆਣੀ ਤੇ ਪਿਆਰੀ ਜੀ ਆਤਮਾ ਪ੍ਰਵੇਸ਼ ਕਰਦੀ ਹੈ। ਜਦੋਂ ਆਏ ਉਹਨਾਂ ਆਉਂਦਿਆਂ ਸਾਰ ਗੁਰੂ ਪਾਤਸ਼ਾਹ ਜੀ ਦੇ ਦੀਦਾਰ ਤੇ ਸੰਗਤ ਦੇ ਕੀਤੇ ਦਰਸ਼ਨ ਉਹਨਾਂ ਨੂੰ ਬਹੁਤ ਹੀ ਚੰਗਾ ਲੱਗਾ ਤੇ ਸਤਿਗੁਰੂ ਜੀ ਦੇ ਘਰ ਆ ਕੇ ਉਹਦਾ ਮਨ ਸ਼ਾਂਤ ਜਾਪ ਹੋ ਗਿਆ। ਉਹਨੇ ਸੋਚਿਆ ਹੁਣ ਵਾਪਸ ਨਹੀਂ ਜਾਣਾ, ਹੁਣ ਮੈਂ ਇੱਥੇ ਕੁਝ ਸਮਾਂ ਰਹਿ ਕੇ ਸਤਿਗੁਰੂ ਦੀ ਸੰਗਤ ਵਿੱਚ ਇਹ ਖੇਡ ਦਾ ਆਨੰਦ ਮਾਣਨਾ ਜਿਹੜੀ ਆ ਸਾਰੀ ਸੰਗਤ ਖੇਡ ਰਹੀ ਹੈ। ਕਹਿੰਦਾ ਹੈਰਾਨ ਆ, ਮੈਂ ਬਹੁਤ ਵੱਡਾ ਵਿਦਵਾਨ, ਲੋਕ ਜਦੋਂ ਮੈਂ ਬੋਲਦਾ ਤਾਂ ਹਜ਼ਾਰਾਂ ਲੋਕ ਮੇਰੇ ਇੱਕ ਇੱਕ ਬੋਲ ਤੇ ਕੋਈ ਪੈਸੇ ਦਾ ਢੇਰ ਲਾ ਰਿਹਾ, ਕੋਈ ਮੇਰੇ ਇੱਕ ਇੱਕ ਸ਼ਬਦ ਤੇ ਵਾਹ ਵਾਹ ਦੀ ਧੁਨਕਾਰ ਦੇ ਰਿਹਾ, ਕੋਈ ਮੇਰੇ ਇੱਕ ਇੱਕ ਬੋਲ ਨੂੰ ਸੁਣ ਕੇ ਆਪਣੇ ਕੋਲ ਨੋਟ ਕਰ ਰਿਹਾ ਕਿ ਕੀਮਤੀ ਬੋਲ ਨੇ। ਪਰ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਮੇਰਾ ਮਨ ਅਸ਼ਾਂਤ ਹੈ, ਮੈਂ ਅੰਦਰੋਂ ਪਰੇਸ਼ਾਨ ਆ। ਵਿਦਿਆ ਕੋਲ ਏ, ਧਰਮ ਦਾ ਗਿਆਨ ਕੋਲ ਏ, ਪਰ ਮਨੁੱਖ ਇਹ ਤਾਂ ਵੀ ਦੁਖੀ ਏ ਮਨ, ਕਿਉਂਕਿ ਪਿਆਰਿਓ ਸਾਰਾ ਕੁਝ ਕੋਲ ਹੋਵੇ ਤਾਂ ਵੀ ਇਹਨ ਚੈਨ ਥੋੜੀ ਲੈਣ ਦੇ ਪੈਦਾ। ਪਰ ਸਤਿਗੁਰੂ ਕੋਲ ਆ ਕੇ ਕਰਾਂ ਕੋਈ ਸਿੱਧ ਪੱਧਰੇ ਜੇ ਆਦਮੀ ਕਰਨ, ਕਿਵੇਂ ਸ਼ਾਂਤ ਚਿੱਤ ਹੋ ਕੇ ਸਮਾਧੀਆਂ ਲਾ ਕੇ ਬੈਠੇ ਨੇ ਕਈ ਕਈ ਘੰਟੇ, ਇਹਨਾਂ ਨੂੰ ਪਤਾ ਹੀ ਕੋਈ ਨਹੀਂ ਕਿ ਕਿੱਥੇ ਆਏ ਤੇ ਕਿੱਥੇ ਬੈਠੇ ਨੇ, ਕਿਸੇ ਆਨੰਦ ਖੇੜੇ ਵਿੱਚ ਇਹ ਟਿਕ ਗਿਆ। ਇਹਨੇ ਨਾ ਦੋ ਚਾਰ ਮਹੀਨੇ ਇੱਥੇ ਲਾ ਦਿੱਤੇ। ਭਾਈ ਗੁਰਦਾਸ ਸਾਹਿਬ ਨੇ ਨਾ ਇਹਦਾ ਨਾਮ ਨੋਟ ਕੀਤਾ ਵਾਰਾਂ ਵਿੱਚ, ਭਾਈ ਜੋਧ, ਇਹਦਾ ਬਚਨ ਜੋਧ ਰਸੋਈਆ ਦੇਵਤਾ, ਉਹਨੂੰ ਦੇਵਤਾ ਕਿਹਾ ਨੇ, ਉਹਦੀ ਤੁਲਨਾ ਕੀਤੀ। ਭਾਈ ਜੋਧ ਜਦੋਂ ਗੁਰੂ ਦਰਬਾਰ ਵਿੱਚ ਆ ਕੇ ਦੋ ਚਾਰ ਮਹੀਨੇ ਰਿਹਾ, ਪਰ ਕਈ ਵਾਰ ਇਹ ਮਨ ਜਿਹੜਾ ਹੈ ਨਾ ਇੱਥੇ ਸੰਗਤ ਵਿੱਚ ਬੈਠਿਆਂ ਵਿੱਚ ਵੀ ਸਾਡੇ ਨਾਲ ਚਲਾਕੀ ਕਰਦਾ ਜੇ। ਮੈਂ ਤਾਂ ਹੀ ਸਤਿਗੁਰੂ ਜੀ ਦੀ ਕਿਰਪਾ ਨਾਲ ਕੱਲ ਬੇਨਤੀ ਕਰ ਰਿਹਾ ਸੀ, ਜਿੱਧਰ ਗੁਰੂ ਚਲਾਏਗਾ ਉਧਰ ਚੱਲ ਕੇ ਇਸ ਖੇਡ ਦੀ ਵਿਚਾਰ ਕਰਾਂਗੇ। ਇਹ ਸਾਧ ਸੰਗਤ ਵਿੱਚ ਆ ਕੇ ਮਨ ਗੁਰੂ ਕੇ ਪਿਆਰਿਓ ਸਾਨੂੰ ਸਤਿਗੁਰੂ ਦੇ ਕੋਲ ਹੀ ਬੈਠਣ ਦੇਣ ਦਾ ਦਾਅ ਲਾ ਕੇ ਐਹੋ ਜਿਹੀ ਪੱਟੀ ਪੜਾਏਗਾ, ਇਹ ਨਾਲ ਬੈਠੇ ਵੀਰ ਦੇ ਔਗਣਾਂ ਦੀ ਇੱਕ ਲੰਬੀ ਲਿਸਟ ਖੋਲੇਗਾ, ਉਹਦੇ ਵਿੱਚ ਐਹੋ ਜਿਹਾ ਗਵਾਚੇਗਾ ਉਹਨਾਂ ਚਿਰ ਭੋਗ ਪੈ ਜਾਣਾ। ਘਰ ਜਾ ਕੇ ਕਵੇਗਾ ਮੈਂ ਗੁਰਦੁਆਰੇ ਖੋ ਕੇ ਆਇਆ, ਯਾਦ ਰੱਖਣਾ ਐਹੋ ਜਿਹਾ ਕਦੇ ਭੁਲੇਖਾ ਨਾ ਖਾਣਾ। ਜੇ ਮਨ ਕਿਸੇ ਦੇ ਔਗਣ ਵੇਖ ਰਿਹਾ ਤੇ ਤੁਸੀਂ ਔਗਣਾਂ ਕੋਲ ਆਏ ਸੀ ਗੁਰੂ ਕੋਲ ਨਹੀਂ। ਜਦੋਂ ਇਹ ਭਾਈ ਜੋਤ ਨੂੰ ਵੇਖਣ ਵਾਲੇ ਦੋ ਚਾਰ ਸੱਜਣ, ਕਈਆਂ ਦਾ ਸੁਭਾਅ ਹੁੰਦਾ ਹੈ ਨਾ, ਉਹਨਾਂ ਨੇ ਗੁਰੂ ਕੋਲ ਆ ਕੇ ਨਾ ਤੇ ਇਹ ਵੇਖਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਫਾਦਰ ਨਾਜ਼ਰ ਨੇ, ਨਾ ਵੇਖਣਾ ਕੀਰਤਨ ਦੁਆਰਾ ਗੁਰੂ ਕੇ ਸ਼ਬਦ ਦਾ ਅੱਜ ਸੰਦੇਸ਼ ਹੀ ਮਿਲ ਰਿਹਾ ਏ, ਨਾ ਉਹਨਾਂ ਨੇ ਆਪ ਨੇਤਰ ਬੰਦ ਕਰਕੇ ਅੰਦਰ ਨੂੰ ਟਿਕਾਉਣ ਦਾ ਯਤਨ ਕਰਨਾ, ਨਾ ਉਹਨਾਂ ਨੇ ਆਪਣੇ ਆਪ ਨੂੰ ਝੋਲੀ ਅੱਡ ਕੇ ਭਿਖਾਰੀ ਤਰ੍ਹਾਂ ਗੁਰੂ ਕੋਲੋਂ ਖੈਰ ਮੰਗਣੀ ਏ। ਉਹਨਾਂ ਨੇ ਵੇਖਣਾ ਕਿ ਨੁਕਸ ਕਿੱਥੇ ਕਿੱਥੇ ਤੇ ਕਿਹੜੇ ਕਿਹੜੇ ਆਦਮੀਆਂ ਚ ਨੇ, ਬਾਹਰ ਖੂਬ ਚਰਚਾ ਚੱਲੇਗੀ ਜਾ ਕੇ। ਮੈਂ ਅੱਜ ਇਹ ਕੁਝ ਗੁਰੂ ਕੋਲ ਵੇਖ ਕੇ ਆਇਆ, ਇੱਕ ਪਹਿਲਾਂ ਪਾਪੀ ਏ, ਇੱਕ ਉੱਪਰ ਪਾਪ ਦੀ ਪੰਡ ਬਣ ਕੇ ਬੈਠ ਜਾਂਦਾ, ਕਹਿੰਦਾ ਮੈਂ ਤਾਂ ਹੀ ਤੇ ਗੁਰੂ ਕਰ ਜਾਂਦਾ ਨੀ ਕਿਉਂਕਿ ਉੱਥੇ ਮੈਨੂੰ ਔਗਣ ਵੇਖਣ ਨੂੰ ਬੜੇ ਮਿਲਦੇ ਨੇ, ਸੋਚਦਾ ਕਮਾਲ ਏ, ਜਿਸ ਮਨੁੱਖ ਨੂੰ ਮੇਰੇ ਸਤਿਗੁਰੂ ਗੁਰੂ ਨਾਨਕ ਦੇ ਘਰ ਆ ਕੇ ਵੀ ਗੁਰੂ ਨਹੀਂ ਦਿਸਿਆ ਤੇ ਔਗਣ ਦਿਸੇ, ਦੁਖਾਈ ਰੱਬ ਦੀ ਉਹਨੂੰ ਗੁਰੂ ਤੇ ਉਹਦੀ ਬਖਸ਼ਿਸ਼ ਕਿੱਥੇ ਨਜ਼ਰ ਆ ਜਾਏਗੀ। ਸਾਧ ਸੰਗ ਹਾਂ ਔਗਣ ਕਹਿਣ ਇਹਦੇ ਚ ਕੋਈ ਸ਼ੱਕ ਨਹੀਂ, ਔਗਣ ਭਰੇ ਪਏ ਨੇ। ਸਵਾਲ ਇਹ ਵੇ ਵੀ ਮੈਂ ਹੀ ਗੁਰੂ ਕੋਲ ਆ ਕੇ ਕਿਹਨੂੰ ਵੇਖਣਾ ਤੇ ਕਿੰਜ ਵੇਖਣਾ ਪੈ, ਮੈਨੂੰ ਕੀ ਪਈ ਦੂਸਰੇ ਦੀ ਚਿੰਤਾ। ਬਾਬਾ ਫਰੀਦ ਸਾਹਿਬ ਤਾਂ ਕਹਿੰਦੇ ਨੇ ਫਰੀਦਾ ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ ਤੁਹਾਡੇ ਘਰ ਨੂੰ। ਵਾਹਿਗੁਰੂ ਨਾ ਕਰੇ ਕੇਵਲ ਮੈਂ ਪ੍ਰਮਾਣ ਦੇਣ ਲੱਗਾ ਵਾ, ਘਰ ਨੂੰ ਅਚਾਨਕ ਲੱਗ ਜਾਵੇ ਅੱਗ। ਸਾਧ ਸੰਗਤ ਤੁਹਾਡੇ ਬਰਾਬਰ ਕੋਈ 10 ਵੀ ਘਰਾਂ ਹੋਰ ਨੂੰ ਵੀ ਅੱਗ ਦੂਰ ਕਿਧਰੇ ਨਾਲ ਤੁਸੀਂ ਵੇਖੋ ਲੱਗੀ ਹੋਵੇ, ਤੁਹਾਡਾ ਖਿਆਲ ਉਦੋਂ ਦੂਸਰੇ ਦੇ ਘਰ ਦੀ ਅੱਗ ਵੱਲ ਜਾਏਗਾ ਕਿ ਆਪਣੇ ਘਰ ਦੀ ਅੱਗ ਬੁਝਾਉਣ ਨੂੰ। ਸਾਧ ਸੰਗਤ ਉਦੋਂ ਤੇ ਦੁਖਾਈ ਪਾਓਗੇ, ਆਖੋਗੇ ਉਧਰ ਨਾ ਜਾਓ, ਪਹਿਲਾਂ ਮੇਰੇ ਘਰ ਦੀ ਅੱਗ ਬੁਝਾਓ। ਸਾਹਿਬ ਕਹਿੰਦੇ ਜਦੋਂ ਸੱਚਮੁੱਚ ਸਿੱਖ ਗੁਰੂ ਦੇ ਬਚਨ ਨੂੰ ਸੁਣ ਲਏਗਾ ਨਾ, ਇਹਨੂੰ ਤੇ ਇਹ ਫਿਕਰ ਪਿਆ ਵੀ ਮੈਂ ਅੰਦਰ ਜਿਹੜੀ ਬਲਦੀ ਅੱਗ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਝੂਠ ਨਿੰਦਾ ਦੀ ਉਹਨੂੰ ਕਿਵੇਂ ਬੁਝਾਉਣਾ ਏ, ਮੈਨੂੰ ਕੀ ਪਈ ਦੂਸਰੇ ਦੇ ਘਰ ਦੀ ਚਿੰਤਾ। ਜਦੋਂ ਮੇਰੀ ਅੱਗ ਬੁੱਝ ਜਾਏਗੀ ਮੈਂ ਕਿਸੇ ਦੀ ਵੀ ਬੁਝਾਉਣ ਦਾ ਯਤਨ ਕਰਾਂਗਾ, ਤੇ ਜਦੋਂ ਆਪਣੀ ਨਾ ਬੁੱਝੀ ਹੋਵੇ ਉਦੋਂ ਅਸੀਂ ਅੱਗ ਬੁਝਾਉਂਦੇ ਨਹੀਂ। ਉਸ ਅੱਗ ਵਿੱਚ ਇਹੋ ਜਿਹੀ ਗੱਲ ਦੀ ਚੁਆਤੀ ਸੁੱਟ ਦੇ ਤਾਂ ਕਿ ਭਾਂਬੜ ਮੱਚ ਉੱਠਣ, ਉਹਦਾ ਘਰ ਤੇ ਨਹੀਂ ਸੜਦਾ, ਪਹਿਲਾਂ ਸਾਡਾ ਸੜ ਕੇ ਸੁਆਹ ਹੋ ਜਾਂਦਾ ਹੈ। ਸਾਧ ਸੰਗਤ ਕਿਉਂਕੇ ਅੱਗ ਇਧਰੋਂ ਨਿਕਲੀ ਹੈ, ਉਧਰ ਦੀ ਅੱਗ ਤੇ ਰੱਬ ਜਾਣੇ ਜਿਹੜਾ ਇਹ ਗੱਲ ਕਰ ਰਹੇ ਉਹਦਾ ਨੁਕਸਾਨ। ਕਹਿਣ ਲੱਗੇ ਗੁਰੂ ਅਮਰਦਾਸ ਪਿਤਾ ਜੀ ਦਾ ਵਕਤ ਆ ਚੁੱਕਾ ਸੀ, ਕਹਿਣ ਲੱਗੇ ਸਾਹਿਬਾ ਦੇਖੋ ਇਹ ਪੰਡਿਤ ਜੀ ਸਨ, ਵਿਦਵਾਨ ਸਨ, ਇਹ ਬੜੇ ਪਿਆਰ ਨਾਲ ਗੁਰੂ ਦੀ ਸੰਗਤ ਵਿੱਚ ਬੈਠਦੇ, ਸੇਵਾ ਕਰਦੇ ਦਿਨ ਰਾਤ। ਅਸੀਂ ਬੜੇ ਹੈਰਾਨ ਹਾਂ ਵੀ ਇਤਨੀ ਸੇਵਾ ਮਗਨ ਹੋ ਕੇ ਕਰਦੇ ਹਨ, ਪਰ ਸਤਿਗੁਰੂ ਇਹ ਵਿਦਵਾਨ ਕਹਿ ਪੰਡਿਤ ਹੋਣ ਕਾਰਨ ਇਹਦੇ ਵਿੱਚ ਅਜੇ ਜਾਤ ਦਾ ਹੰਕਾਰ ਕਹਿ, ਇਹਨੂੰ ਅਸੀਂ ਵੇਖਦੇ ਕਦੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਨਹੀਂ ਛਕਦਾ। ਸਾਹਿਬਾਂ ਨੇ ਬੁਲਾ ਲਿਆ, ਗੁਰੂ ਸਾਹਿਬ ਕਹਿਣ ਲੱਗੇ ਭਾਈ ਜੋਧ ਕੀ ਕਾਰਨ ਸਿੱਖ ਕਹਿ ਰਹੇ ਨੇ ਵੀ ਤੁਸੀਂ ਪ੍ਰਸ਼ਾਦ ਨਹੀਂ ਛਕਦੇ। ਗੁਰੂ ਦਾਤਾ ਜਿੱਦਣ ਦਾ ਤੇਰੇ ਚਰਨਾਂ ਚ ਆਇਆ ਵਾ ਉਸ ਦਿਨ ਦਾ ਇੱਕ ਦਿਨ ਨਹੀਂ ਮੈਂ ਨਾਗਾ ਪਾਇਆ, ਮੈਨੂੰ ਆਤਮਿਕ ਪ੍ਰਸ਼ਾਦ ਵੀ ਮਿਲ ਰਿਹਾ ਤੇ ਮੈਨੂੰ ਇਹ ਸਰੀਰ ਦਾ ਪ੍ਰਸ਼ਾਦ ਵੀ ਮਿਲ ਰਿਹਾ। ਸਾਹਿਬ ਕਹਿਣ ਲੱਗੇ ਸਿੱਖ ਕਹਿੰਦੇ ਤੂੰ ਛਕਦਾ ਨਹੀਂ, ਇਹਨਾਂ ਨੇ ਰਾਤ ਨੂੰ ਵੀ ਪਹਿਰੇ ਦੇ ਕੇ ਵੇਖਿਆ ਏ, ਦਿਨੇ ਵੀ ਤੇਰਾ ਧਿਆਨ ਰੱਖਿਆ ਏ, ਮਨ ਦੀ ਕਿਹੜੀ ਕਮਜ਼ੋਰੀ ਏ। ਸਾਧ ਸੰਗਤ ਮਨ ਅੰਦਰੋਂ ਲੁਕ ਛਿਪ 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 ਕੇ ਦੂਸਰੇ ਨੂੰ ਵਾਚ ਕਰ ਰਿਹਾ ਵੀ ਉਹ ਕੀ ਕਰ ਰਿਹਾ ਏ। ਪੂਰੇ ਗੁਰੂ ਗ੍ਰੰਥ ਸਾਹਿਬ ਪਿਤਾ ਦਾ ਇੱਕ ਬਚਨ ਨਾ ਕਦੇ ਭੁੱਲਿਆ ਜੇ, ਸਤਿਗੁਰੂ ਜੀ ਕਹਿੰਦੇ ਨੇ ਪੂਰਾ ਧਿਆਨ ਲਾ ਦਿਓ ਆਪਣੇ ਆਪ ਤੇ ਵੀ ਮੇਰਾ ਮਨ ਇਸ ਵਕਤ ਕੀ ਕਰ ਰਿਹਾ ਹੈ, ਇਹਨੂੰ ਮੈਂ ਉਹ ਕੁਝ ਨਹੀਂ ਕਰਨ ਦੇਣਾ ਜਿਹਦੇ ਨਾਲ ਮੈਨੂੰ ਘਾਟਾ ਪਵੇ, ਪਰ ਇਹ ਧਿਆਨ ਕਰ ਰਿਹਾ ਵੀ ਦੂਜਾ ਕੀ ਕਰ ਰਿਹਾ ਹੈ। ਸਾਧ ਸੰਗਤ ਇਹਨਾਂ ਨੇ ਰਾਤ ਜਾਗ ਕੇ ਵੇਖੇ, ਦਿਨੇ ਧਿਆਨ ਕੀਤਾ, ਪਰ ਜੋ ਆਖਿਆ ਤੂੰ ਸੱਚੀ ਕਹਾਣੀ ਦੱਸ। ਕਹਿਣ ਲੱਗੇ ਗਰੀਬ ਨਵਾਜ ਬੇਨਤੀ ਬਸ ਇੰਨੀ ਕੁ ਹੈ, ਮੇਰੇ ਵਿੱਚ ਵਾਕਈ ਜਾਤ ਦਾ ਅਭਿਮਾਨ ਹੰਕਾਰ ਬਹੁਤ ਸੀ। ਸਤਿਗੁਰੂ ਹਜ਼ਾਰਾਂ ਲੋਕਾਂ ਨੇ ਮੈਨੂੰ ਉੱਚੀ ਜਗ੍ਹਾ ਤੇ ਬਿਠਾਇਆ, ਇੱਜ਼ਤ ਮਾਣ ਦਿੱਤਾ, ਲੋਕਾਂ ਨੂੰ ਮੱਤਾਂ ਦਿੱਤਾ ਸਾਂ ਧਰਮ ਦੀਆਂ, ਅੰਦਰੋਂ ਮੈਂ ਅਸ਼ਾਂਤ ਸਾਂ, ਤੇਰੇ ਘਰ ਆਇਆ ਸ਼ਾਂਤੀ ਮਿਲੀ, ਆਨੰਦ ਵਿੱਚ ਚਲਾ ਗਿਆ, ਪਰ ਗਰੀਬ ਨਵਾਜ ਪਿਤਾ ਮਹਾਰਾਜ ਮੈਨੂੰ ਤੇਰੇ ਘਰ ਆ ਕੇ ਸੱਚੀ ਖੇਡ ਦਾ ਪਤਾ ਲੱਗਾ। ਜਦੋਂ ਮੈਂ ਪ੍ਰਸ਼ਾਦ ਛਕਣ ਲੱਗਦਾ ਸਾਂ ਆਪਣੇ ਅੰਦਰੋਂ ਮਨ ਦੀ ਕਰਤੂਤ ਵੇਖਦਾ ਸਾਂ, ਇਹ ਕੀ ਕਰਦਾ ਮੈਂ ਸਤਿਗੁਰੂ ਜੀਓ ਰਾਤ ਨੂੰ ਜਦੋਂ ਭਾਂਡਿਆਂ ਤੇ ਪਤਲਾਂ ਦੀ ਸੇਵਾ ਕਰਨੀ, ਕੁਝ ਉਹਦੇ ਚੋਂ ਜੂਠ ਉਤਾਰਨੀ ਜਿਹੜੀ ਰਹਿ ਜਾਂਦੀ ਇੱਕ ਪਾਸੇ ਕਰੀ ਜਾਣੀ, ਇਹਨਾਂ ਤੋਂ ਅੱਖ ਬਚਾ ਕੇ ਪਰਦੇ ਵਿੱਚ ਉਹ ਜੂਠ ਛਕਾਉਂਦਾ ਸਾਂ ਇਸ ਆਪਣੇ ਮਨ ਨੂੰ। ਉਹਦਾ ਕਾਰਨ ਮੇਰਾ ਅੰਦਰ ਕਹਿੰਦਾ ਸੀ ਵੀ ਮੈਂ ਇਤਨਾ ਮਾੜਾ ਵਾ, ਮੈਂ ਇਹਨਾਂ ਗੁਰੂ ਕੀ ਸੰਗਤ ਵਿੱਚ ਰੱਬ ਵਰਤਦਾ, ਇਹਨਾਂ ਵੱਡਿਆਂ ਦੇ ਬਰਾਬਰ ਬੈਠ ਕੇ ਮੈਂ ਪ੍ਰਸ਼ਾਦ ਛਕਣ ਦੇ ਲਾਇਕ ਹੀ ਨਹੀਂ ਆ, ਮੈਂ ਯੋਗ ਨਹੀਂ ਆ, ਮੈਂ ਇਸ ਮੂਰਖ ਮਨ ਨੂੰ ਜਿਹੜੀ ਜਨਮਾਂ ਦੀ ਮੈਲ ਲੱਗੇ ਉਹ ਇਸ ਮੈਂ ਦੂਰ ਕਰਨ ਵਾਸਤੇ ਮੈਂ ਇਹਨੂੰ ਗੁਰੂ ਕੀ ਸੰਗਤ ਦੀ ਜੂੜ ਛਕਾਉਂਦਾ ਤਾਂ ਸਾਧ ਸੰਗਤ ਜਦੋਂ ਇਹ ਬਚਨ ਕਹੇ ਜਿਹੜੇ ਵੇਖਣ ਵਾਲੇ ਸ਼ਿਕਾਇਤ ਲਾਉਣ ਵਾਲੇ ਸਨ ਉਹਨਾਂ ਦੇ ਵੀ ਅੰਦਰ ਸਿਰ ਝੁੱਕ ਗਏ ਸ਼ਰਮ ਨਾਲ। ਗੁਰੂ ਪਾਤਸ਼ਾਹ ਜੀ ਦੇ ਨੇਤਰਾਂ ਚੋਂ ਜਲ ਇਤਨੇ ਪਿਆਰ ਨਾਲ ਇਹਨੇ ਢੰਗ ਵਰਤਿਆ ਏ, ਇਸ ਆਪਣੇ ਅੰਦਰ ਦੀ ਮੈਲ ਧੋਣ ਨੂੰ ਕਹਿਣਾ ਬੜਾ ਆਸਾਨ ਜੇ ਮੈਲ ਧੋਣੀ। ਜਿਸ ਦਿਨ ਧੋਣੀ ਸ਼ੁਰੂ ਕਰੋਗੇ ਗੁਰੂ ਕੇ ਪਿਆਰਿਓ, ਸੂਲੀ ਤੇ ਖੇਡਣ ਵਾਲੀ ਕਹਾਣੀ ਉਹ ਦਿਨ ਸ਼ੁਰੂ ਹੋਏਗੀ। ਮੈਲ ਕੋਈ ਐਵੇਂ ਨੀ ਧੁੱਪਦੀ ਗੱਲਾਂ ਨਾਲ, ਮੈਲ ਇਹ ਐਵੇਂ ਨੀ ਧੁੱਪਦੀ ਥੋੜਾ ਜਿਹਾ ਪਾਠ ਕਰ ਲਿਆ ਸੇਵਾ ਕਰ ਲਈ। ਮੈਲ ਜਦੋਂ ਧੋਣ ਸ਼ੁਰੂ ਕਰਾਂਗੇ, ਕੱਪੜੇ ਦੀ ਮੈਲ ਧੋਂਦੇ ਹੋ ਤੇ ਉਸ ਦੀ ਉਹਨੂੰ ਪੋਲੇ ਪੋਲੀ ਹੱਥੀ ਨੀ ਵੀ ਉਹਦੇ ਹੱਥ ਲਾ ਕੇ ਮੈਲ ਉਤਰੇ, ਉਸ ਨੂੰ ਸਾਬਣ ਤੇ ਪਾਣੀ ਨਾਲ ਮੁੱਕੀਆਂ ਮਾਰ, ਚਾਹੇ ਕਿਧਰੇ ਡੰਡਿਆਂ ਨਾਲ ਹੁਣ ਮਸ਼ੀਨਾਂ ਵਿੱਚ ਉਹਨੂੰ ਜ਼ੋਰ ਦੀ ਘੁਮਾਉਂਦੇ ਹੋ ਨਹੀਂ ਉਤਰਦੀ, ਤੇ ਕਈ ਤਰ੍ਹਾਂ ਦੇ ਨਵੇਂ ਕੈਮੀਕਲ ਵਰਤਦੇ ਹੋ ਤਾਂ ਉਸ ਦੀ ਮੈਲ ਉਤਰਦੀ ਏ। ਉਹਨੂੰ ਤੇ ਲੱਗੀ ਸੀ ਹਫ਼ਤੇ ਦੋ ਹਫ਼ਤਿਆਂ ਦੀ ਮੈਲ, ਇਹਨੂੰ ਲੱਗੀ ਕਈ ਜਨਕਾਂ ਦੀ ਮੈਲ, ਤੇ ਕੀ ਸੋਚਦੇ ਆ ਵੀ ਇਹ ਮੈਲ ਇਕਦਮ ਥੋੜੇ ਜਿਹੇ ਕਰਨਲ ਧੁੱਪੇਗੀ। ਸਾਹਿਬ ਕਹਿੰਦੇ ਇਸ ਨੂੰ ਸਤਿਗੁਰੂ ਦੇ ਹੁਕਮ ਦੀ ਖੇਡ ਵਿੱਚ ਡਾਢੀ ਤਾਰ ਕਰਨੀ ਪਵੇਗੀ। ਸਾਹਿਬ ਐਵੇਂ ਤਾਂ ਨੀ ਨਾ ਕਹਿੰਦੇ ਸਤਿਗੁਰ ਕੀ ਸੇਵਾ ਦਾ ਕੜੀ ਸਿਰ ਦੀ ਜੈ ਆਪ ਗਵਾਏ। ਸਤਿਗੁਰੂ ਜੀ ਦੇ ਘਰ ਦੀ ਸੇਵਾ ਔਖੀ ਏ, ਸਾਧ ਸੰਗਤ ਗਾਕੜੀ ਬੜੀ ਵਿਖਮ ਏ ਇਹ ਸੇਵਾ। ਗੁਰੂ ਕੇ ਪਿਆਰਿਓ, ਗਰੀਬ ਨਿਵਾਜ ਪਿਤਾ ਜੀ ਨੇ ਜਦੋਂ ਸੁਣਿਆ ਨਾ ਭਾਈ ਜੋਤ ਦੇ ਬਚਨ, ਕਹਿਣ ਲੱਗੇ ਭਾਈ ਜੋਤ ਅੱਜ ਤੋਂ ਬਾਅਦ ਤੂੰ ਝੂਠ ਨਹੀਂ ਕਰ, ਸਤਿਗੁਰੂ ਦੀ ਪ੍ਰਸੰਨਤਾ ਤੇਰੇ ਤੇ, ਤੇਰੇ ਅੰਦਰ ਅੱਜ ਤੋਂ ਬਾਅਦ ਜਾਤ ਦਾ ਜਾਂ ਵਿਦਿਆ ਦਾ ਅਹੰਕਾਰ ਨਹੀਂ ਰਹੇਗਾ। ਸਾਧ ਸੰਗਤ ਕੁਛ ਦਿਨ ਗੁਜ਼ਰ ਗਏ, ਉਹੀ ਸਿੱਖ ਜਿਹੜੇ ਸਨ ਉਹਨੂੰ ਤਾਂ ਬਖਸ਼ਿਸ਼ ਮਿਲ ਗਈ। ਉਹ ਕਹਿਣ ਲੱਗੇ ਹੁਣ ਕਿਉਂ ਨੀ ਝੂਠ ਛੱਕਦੇ? ਉਹਦਾ ਜਵਾਬ ਸੀ ਗੁਰੂ ਕਿਉਂ ਸਿੱਖੋ, ਪਹਿਲਾਂ ਮੇਰੇ ਕੋਲ ਮਨ ਸੀ, ਮਨ ਸੀ ਮੈਲਾ, ਉਸ ਮੈਲੇਪਨ ਨੂੰ ਦੂਰ ਕਰਨ ਲਈ ਮੈਂ ਝੂਠ ਛਕਾਉਂਦਾ ਸਾ। ਜਿਸ ਦਿਨ ਮੇਰੇ ਸਤਿਗੁਰੂ ਜੀ ਨੇ ਬਚਨ ਕੀਤਾ ਹੈ ਨਾ, ਉਸ ਦਿਨ ਦਾ ਜਦੋਂ ਮੈਂ ਨੇਤਰ ਬੰਦ ਕਰਦਾ ਤੇ ਅੰਦਰ ਵੇਖਦਾ ਵਾ, ਮੈਨੂੰ ਗੁਰੂ ਅੰਗਦ ਪਿਤਾ ਜੀ ਅੰਦਰ ਬੈਠੇ ਨਜ਼ਰ ਆ ਰਹੇ ਨੇ, ਮੈਂ ਸਤਿਗੁਰੂ ਨੂੰ ਕਦੇ ਝੂਠ ਨਹੀਂ ਛਕਾ ਸਕਦਾ। ਉਦੋਂ ਤੁਸੀਂ ਰੋਕਦੇ ਰੁਕਣਾ ਨਹੀਂ ਸੀ, ਉਹ ਮੇਰੇ ਇਕੱਲੇ ਦੀ ਕਹਾਣੀ ਸੀ, ਪਰ ਤੁਹਾਡੀ ਬਦੌਲਤ ਮੇਰੇ ਤੇ ਕਿਰਪਾ ਹੋ ਗਈ, ਮੇਰੇ ਅੰਦਰ ਹੁਣ ਮੈਨੂੰ ਸਤਿਗੁਰੂ ਵਰਤਦੇ ਦਿਸਦੇ ਨੇ। ਸਤਸੰਗੀ ਜਨੋ, ਆਖਿਰਕਾਰ ਜੇ ਹੁਣ ਅਸੀਂ ਕਹੀਏ ਭਾਈ ਜੋਤ ਜੀ ਨੇ ਇਸ ਮਨ ਦੀ ਮਹਿਲ ਉਤਾਰ ਲਈ ਝੂਠ ਛਕੇ, ਤੇ ਕੋਈ ਦੂਜਾ ਬੰਦਾ ਰੀਸ ਕਰੇ ਹੁਣ ਮੈਂ ਵੀ ਕੱਲ ਨੂੰ ਝੂਠ ਸੰਗਤ ਦੀ ਵਰਤਾਂਗਾ, ਪਾਖੰਡ ਹੋ ਸਕਦਾ, ਮਹਿਲ ਉਤਰਨੀ ਦੁੱਗਣੀ ਹੋਰ ਚੜ ਜਾਏਗੀ। ਉਹਦਾ ਕਾਰਨ ਅੰਦਰ ਨੀ ਨਾ ਤਿਆਰ। ਗੁਰੂ ਕੇ ਪਿਆਰਿਓ, ਜਿਸ ਕਿਸੇ ਦੀ ਇਹ ਖੇਡ ਵੱਖਰੀ ਏ, ਕਿਉਂਕਿ ਇਹ ਮਨ ਕਹੇਗਾ ਆਪਾਂ ਤੇ ਜੀ ਝੂਠ ਹੀ ਖਾਨੇ ਹੁੰਦੇ ਆ, ਇੱਕ ਨਵਾਂ ਅਹੰਕਾਰ ਦੀ ਮਹਿਲ ਲੱਗ ਗਈ। ਸਾਧ ਸੰਗਤ ਸਤਿਗੁਰੂ ਜੀ ਤਾਂ ਹੀ ਕਿਰਪਾ ਕਰਕੇ ਕਹਿੰਦੇ ਨੇ ਸਦਾ ਹੀ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ। ਅੱਗੇ ਤੁਸਾਂ ਮੇਰੀ ਮਦਦ ਕੀਤੀ ਦੋ ਬੱਚਿਆਂ ਨੂੰ ਟਾਲ ਕੇ, ਇਹ ਬੇਟਾ ਲਗਾਤਾਰ ਉਦੋਂ ਦਾ ਨੱਚ ਰਿਹਾ ਜਿਨ੍ਹਾਂ ਦਾ, ਉਹਨੂੰ ਕਿਰਪਾ ਕਰੋ ਫੜੋ, ਧਿਆਨ ਹੀ ਨਹੀਂ ਟਿਕਣ ਦੇ ਰਹੇ। ਅੱਜ ਤੁਸੀਂ ਇੰਨੀ ਦੂਰੋਂ ਚੱਲ ਕੇ ਆਏ ਹੋ, ਗੁਰੂ ਚਰਨਾਂ ਤੁਸੀਂ ਜੁੜੇ ਹੋ, ਮੇਰੀ ਕਮਜ਼ੋਰੀ ਮੈਂ ਤੁਹਾਡੇ ਵੱਲ ਹੀ ਦੇਖ ਸਕਦਾ, ਨੇਤਰ ਬੰਦ ਨਹੀਂ ਕਰ ਸਕਦਾ। ਕਿਰਪਾ ਕਰੋ ਇਸ ਮਨ ਨੂੰ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੋੜੀਏ, ਤੇ ਸਾਰੀ ਸੰਗਤ ਰਲ ਕੇ ਦੋ ਚਾਰ ਵਾਰੀ ਆਪਣੇ ਗੁਰੂ ਜੀ ਨੂੰ ਲਿਆਓ ਜ਼ੁਬਾਨ ਤੇ। ਇਸ ਖੇਡ ਵਿੱਚ ਸ਼ਾਮਿਲ ਹੋਈ ਤੇ ਸਾਧ ਸੰਗਤ ਇਹ ਖੇਡ ਇੱਥੇ ਭੰਗ ਹੋ ਰਹੀ ਤੇ ਬਣੇ ਇਹ ਕਿੱਥੋਂ ਜੀ? ਵਾਹਿਗੁਰੂ 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 ਬਚਨ ਸੀ ਭਈ ਗੁਣ ਗਾਵਤ ਤੇਰੀ ਉਤਰ ਸਮੈਲ। ਸਤਿਗੁਰੂ ਕਹਿੰਦੇ ਗੁਣ ਹੀ ਗਾਣੇ ਪੈਣੇ ਕਨ ਮਹਿਲ ਤੇ ਇਸ ਤਰ੍ਹਾਂ ਹੀ ਉਤਰਨੀ ਏ। ਬਿਨਸ ਜਾਏ ਖੁਮ ਮੈਂ ਬਿਖ ਪਹਿਲ ਅੰਦਰੋਂ ਖੁਮ, ਇਹਦੀ ਜਿਹੜੀ ਯਹਿਰ ਏ ਨਾ ਉਹ ਨਾਸ ਹੀ ਸਤਿਗੁਰੂ ਕਰ ਦਿੰਦੇ ਕਣ। ਕਹਿੰਦੇ ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗ੍ਰਾਸ ਕਰ ਨਾਮ ਸਮਾਲ। ਕਹਿੰਦੇ ਨਿਸ਼ਚਿੰਤ ਹੋ ਜਾਓਗੇ ਗੁਰੂ ਕੇ ਪਿਆਰੋ, ਵਾਹਿਗੁਰੂ ਤੁਹਾਡੇ ਅੰਗ ਸੰਗ ਵਸੇ ਨਾ। ਮਹਿਲ ਹੀ ਤਾਂ ਨੀ ਨਾ ਉਹਨੂੰ ਵਸਣ ਦਿੰਦੀ ਨੇੜੇ, ਸਾਧ ਸੰਗਤ ਮੈਂ ਪੁੱਤਰੀ ਤੇ ਪਿਆ ਨਾਲ ਵਸਿਆ। ਭਾਈ ਜੋਧ ਨੇ ਇਹ ਚਾਰ ਮਹੀਨੇ ਚ ਕੰਮ ਕੀਤਾ, ਕਿਉਂਕਿ ਸਮਝ ਪੈ ਗਈ, ਆਪੇ ਵੱਲ ਧਿਆਨ ਕੀਤਾ, ਸੁਚੇਤ ਹੋਇਆ ਤੇ ਖੇਡ ਤਿੰਨ ਚਾਰ ਮਹੀਨੇ ਚ ਬਣ ਗਈ। ਪਰ ਜੇਕਰ ਬੰਦਾ ਬੇਧਿਆਨਾ ਹੋਵੇ ਤੇ ਕਈ ਵਾਰ ਸਾਰੀ ਜ਼ਿੰਦਗੀ ਗੁਰੂ ਕੋਲ ਆਉਂਦਾ ਰਹਿੰਦਾ ਏ ਤੇ ਸਾਧ ਸੰਗਤ ਉਹ ਤਾਂ ਵੀ ਉਹ ਮੈਲ ਉਹਦੀ ਪੁੱਤਰ ਦੀ ਨੀ, ਮੈਲ ਉਸੇ ਤਰ੍ਹਾਂ ਜਮਕੀ ਰਹਿੰਦੀ ਏ। ਤੇ ਆਖਦਾ ਖੁਰੇ ਸਤਿਗੁਰੂ ਤੇਰੇ ਘਰ ਕੋਈ ਨੀ ਮੈਲ ਪੁੱਤਰੀ, ਮੈਂ ਕਿੱਥੇ ਜਾਵਾਂ। ਉਹਦੀ ਅਸਲੀਅਤ ਇਹ ਜੇ ਉਹ ਕਦੇ ਮੈਲ ਉਤਾਰਨਾ ਚਾਹੁੰਦਾ ਹੀ ਨਹੀਂ ਆਪਣੇ, ਉਹ ਚਾਹੁੰਦਾ ਨਹੀਂ। ਉਹਦਾ ਕਾਰਨ ਉਹ ਕੇਵਲ ਗੱਲੀ ਬਾਤੀ ਚਾਹੁੰਦਾ ਏ, ਅਮਲੀ ਤੌਰ ਤੇ ਉਹਨੇ ਕਦੇ ਧਿਆਨ ਨਹੀਂ ਕੀਤਾ, ਇਸ ਕਰਕੇ ਦੇਰੀ ਹੋ ਗਈ। ਜਦੋਂ ਅਸੀਂ ਕਹਿੰਦੇ ਹਾਂ ਨਾ ਤੇ ਕਈਆਂ ਤੇ ਕਿਰਪਾ ਬੜੀ ਛੇਤੀ ਹੋ ਜਾਂਦੀ ਏ ਤੇ ਕਈਆਂ ਤੇ ਕਿਰਪਾ ਹੋਣ ਲੱਗਿਆਂ ਬਹੁਤ ਸਾਲ ਕਿਉਂ ਲੱਗ ਜਾਂਦੇ ਨੇ। ਕਿਰਪਾ ਕਰਨ ਵਾਲਾ ਨਾ ਸਾਲ ਉਗਾਉਂਦਾ ਜੇ, ਨਾ ਦੇਰ ਕਰਦਾ ਤੇ ਨਾ ਛੇਤੀ ਕਰਦਾ ਏ, ਉਹਦੀ ਕਿਰਪਾ ਤੇ ਸਦਾ ਵਰਤ ਰਹੀ ਅੱਠੇ ਪੈਰ ਪਲ ਪਲ ਵਰਤ ਰਹੀ ਕਹਿ। ਸਵਾਲ ਇਵੇਂ ਵੀ ਅਸੀਂ ਉਹਦੀ ਕਿਰਪਾ ਲੈਣ ਲਈ ਤਿਆਰ ਕਦੋਂ ਕੁ ਹੁੰਦੇ ਹਾਂ? ਜੇ ਅਸੀਂ ਤਿਆਰ ਨਹੀਂ, ਸੂਰਜ ਚੜਿਆ ਹੋਵੇ ਤੁਸੀਂ ਘਰ ਦੀਆਂ ਬਾਰੀਆਂ ਬੰਦ ਕਰ ਲੋ, ਸੂਰਜ ਕੀ ਕਰੇਗਾ? ਬਰਸਾਤ ਪੈ ਰਹੀ ਹੋਵੇ ਤੁਸੀਂ ਰੇਨ ਕੋਟ ਪਾ ਲਵੋ ਤੇ ਛਤਰੀ ਲੈ ਲਵੋ, ਇਸ ਤਨ ਤੇ ਨਹੀਂ ਭਿੱਜਣਾ, ਬਰਸਾਤ ਨੇ ਕੁਝ ਨਹੀਂ ਕਰਨਾ ਗੁਰੂ ਕੇ ਪਿਆਰਿਓ। ਸਾਹਿਬ ਕਹਿੰਦੇ ਇਸ ਰਾਹ ਤੇ ਜਦੋਂ ਆਉਣਾ ਇਹਦਾ, ਸਤਿਗੁਰੂ ਦੀ ਮਿਹਰ ਤਾਂ ਵਰਤ ਰਹੀ ਏ, ਪਰ ਸਾਡਾ ਮਨ ਐਹੋ ਜੇ ਸਾਡੇ ਸਾਹਮਣੇ ਬਹਾਨੇ ਐਹੋ ਜਿਹੀਆਂ ਚਲਾਕੀਆਂ ਕਰਦਾ ਏ, ਸਾਨੂੰ ਗੁਰੂ ਦਾ ਹੁਕਮ ਨਹੀਂ ਮੰਨਣ ਦਿੰਦਾ ਸਿੱਧਾ, ਉਹਦੇ ਨਾਲ ਕੋਈ ਨਾ ਕੋਈ ਸਿਆਣਪ ਜੋੜ ਦਿੰਦਾ ਏ। ਅੱਜ ਮੇਰੇ ਸਤਿਗੁਰੂ ਜੀ ਨੇ ਉਹ ਰਾਜ ਖੋਲਿਆ, ਕਹਿੰਦੇ ਛਾੜ ਸਿਆਣਪ ਸਗਲੀ ਮਨਾ, ਮਨਾ ਤੂੰ ਸਿਆਣਪ ਛੱਡ ਕੇ ਔਖਾ ਜੇ ਕੰਮ। ਪਿਆਰਿਓ ਕਿਸੇ ਨੂੰ ਕੌਣ ਹੈ ਘਰ ਛੱਡਣਾ ਏ, ਜਿਹਨੂੰ ਸਮਝ ਆ ਕੇ ਰੱਬ ਦੇ ਘਰ ਦੀ ਮਿੰਟ ਲਾਏਗਾ ਛੱਡ ਦੇਵੇਗਾ। ਦੁਨੀ ਚੰਦ ਵਰਗਿਆ ਨੇ ਸਤ ਪੁਸ਼ਤਾਂ ਦਾ ਧਨ ਛੱਡਣ ਲੱਗਿਆ ਕੋਈ ਦੇਰ ਨਹੀਂ ਲਾਈ, ਛੱਡ ਦਿੱਤਾ। ਪੈਸਾ ਛੱਡਣਾ ਸੌਖਾ ਜੇ, ਅਜੇ ਕਿ ਬਹੁਤ ਔਖਾ ਏ ਦੁਨੀਆ ਆਵੀ ਪੱਖੋਂ ਵੇਖੀਏ। ਬੱਚੇ ਛੱਡਣੇ ਕੋ ਕਵੇ ਉਹ ਔਖਾ ਏ, ਜੋਗੀਆਂ ਨੇ ਛੱਡ ਦਿੱਤੇ। ਸਾਧ ਸੰਗਤ ਕਿਸੇ ਨੂੰ ਕਹੋ ਰਾਜ ਪਦਵੀ ਛੱਡ ਦੇਵੇ, ਉਹ ਛੱਡਣੀ ਕਿਤਨੀ ਔਖੀ ਏ, ਉਹ ਵੀ ਗੁਰੂ ਕੇ ਪਿਆਰੋ ਆਦਮੀ ਛੱਡ ਲਏਗਾ। ਪਰ ਜਿੱਥੇ ਮਨ ਦੀ ਸਿਆਣਪ ਛੱਡਣ ਦੀ ਗੱਲ ਆਵੇਗੀ ਇਹ ਸਭ ਤੋਂ ਔਖਾ ਕੰਮ, ਜੇ ਇਹ ਨਹੀਂ ਜੇ ਛੱਡੇ ਜਾਂਦੇ। ਰਾਜਾ ਭਰਤਰੀ ਨਾ ਉਹਨੂੰ ਸਮਝ ਪੈ ਗਈ, ਕਹਿੰਦਾ ਸਭ ਧੋਖਾ ਏ, ਤੁਰ ਪਿਆ ਰਾਜ ਭਾਗ ਛੱਡ ਦਿੱਤਾ। ਕਮਾਲ ਏ ਨਾ, ਦੁਨਿਆਵੀ ਤੌਰ ਤੇ ਅਸੀਂ ਇਹ ਗੱਲਾਂ ਕਦੇ ਸੋਚ ਵੀ ਨਹੀਂ ਸਕਦੇ, ਕੋਈ ਬੰਦਾ ਰਾਜ ਭਾਗ ਦਾ ਮਾਲਕ ਸਾਰਾ ਕੁਛ ਛੱਡ ਕੇ ਉਸ ਤਰ੍ਹਾਂ ਹੀ ਤੁਰ ਪਏਗਾ। ਤੇ ਤੁਰਿਆ ਇਸ ਲਈ ਨਹੀਂ ਭਈ ਉਦਾਸ ਹੋ ਕੇ ਕਿਧਰੇ ਬੈਠੇਗਾ, ਕਹਿੰਦਾ ਸੱਚ ਦੀ ਖੋਜ ਕਰਾਂ, ਉਹਨੂੰ ਮਿਲਾਂ ਜਿਹਨੇ ਰਚਨਾ ਰਚੀਏ। ਇਹ ਤਾਂ ਸਾਰੇ ਇੱਕ ਦੂਸਰੇ ਨਾਲ ਧੋਖਾ ਕਰਦੇ ਨੇ, ਛੱਡ ਕੇ ਨਾ ਤੁਰ ਪਿਆ ਜੰਗਲਾਂ ਵੱਲ, ਕੋਈ ਤਪ ਕਰਾਂਗਾ ਜਪ ਕਰਾਂਗਾ, ਜਿਵੇਂ ਉਦੋਂ ਦੇ ਉਹਦੇ ਕੰਨਾਂ ਵਿੱਚ ਸਿੱਖਿਆ ਭਈ ਧਰਮ ਦੀ, ਜਦੋਂ ਤੁਰ ਪਿਆ ਨਾ ਕਰੋ। ਤੇ ਪਿਆਰੋ ਰਾਤ ਨੂੰ ਤੁਰਿਆ ਏ, ਪੂਰਨਮਾਸ਼ੀ ਦੀ ਰਾਤ ਸੀ, ਚਾਨਣੀ ਕਹਿ, ਚਾਨਣੀ ਵਿੱਚ ਨਾ ਵਾਹਿਗੁਰੂ ਨੇ ਕੌਤਕ ਰਚ ਦਿੱਤਾ, ਅਚਾਨਕ ਕੁਛ ਨਹੀਂ ਹੁੰਦਾ, ਇਹ ਯਾਦ ਰੱਖਣਾ। ਗੁਰੂ ਰਾਮਦਾਸ ਸਾਹਿਬ ਕਹਿੰਦੇ ਸਾਨੂੰ ਲੱਗਦਾ ਹੈ ਇਹ ਕੰਮ ਅਚਾਨਕ ਬੰਦਾ ਮਿਲ ਗਿਆ, ਅਚਾਨਕ ਮੈਨੂੰ ਕੰਮ ਪੈ ਗਿਆ, ਅਚਾਨਕ ਹੀ ਮੈਨੂੰ ਕੋਈ ਨਾ ਕੋਈ ਐਵੇਂ ਸਰੀਰ ਵਿੱਚ ਤਕਲੀਫ ਹੋ ਗਈ, ਮੈਂ ਤਾਂ ਇਧਰ ਰੱਬ ਵਾਲੇ ਪਾਸੋਂ ਹਟ ਗਿਆ ਜਾਂ ਮੈਂ ਪੈ ਗਿਆ। ਕਹਿੰਦੇ ਨੀ, ਉਹ ਕਾਰਨ ਕਰਤੇ ਵਸ ਹੈ, ਆਪ ਵਾਹਿਗੁਰੂ ਕਾਰਨ ਬਣਾਉਂਦਾ। ਜਿਨ੍ਹਾਂ ਨੂੰ ਸੋਝੀ ਪੈ ਜੋ ਸਮਝ ਲੈਂਦੇ ਨੇ, ਦੂਸਰੇ ਉਸ ਗੱਲ ਨੂੰ ਐਵੇਂ ਸੁੱਟ ਕੇ ਗਾਂ ਤੁਰ ਜਾਣਗੇ। ਗੁਰੂ ਕੇ ਪਿਆਰਿਓ, ਭਰਤਰੀ ਤੁਰ ਪਿਆ, ਜਦੋਂ ਘਰੋਂ ਤੁਰਿਆ ਨਾ ਤੇ ਰਾਤ ਜੰਗਲ ਵਿੱਚ ਜਾ ਰਿਹਾ, ਇਹਦੀ ਨਿਗਾਹ ਧਰਤੀ ਵੱਲ ਪਈ, ਕੀ ਵੇਖਦਾ ਕੋਈ ਲਾਲ ਵਰਗੀ ਚੀਜ਼ ਚਮਕ ਰਹੀ ਹੈ। ਇਹਦੇ ਨੇਤਰ ਗੱਡੇ ਦੇ ਕਦਮੇ ਦੇ ਰੁਕ ਗਏ। ਰੁਕ ਕੇ ਕਹਿੰਦਾ ਵੀ ਲਾਲ ਪਿਆ, ਕਿਉਂਕਿ ਰਾਜਾ ਸੀ ਲਾਲ, ਤਿੰਨ ਤੱਕੇ ਸਨ, ਚਮਕ ਹੈ। ਕਹਿੰਦਾ ਲਾਲ ਪਿਆ ਹੈ ਅੰਦਰ ਇਹਦਾ। ਕਹਿੰਦਾ ਮੈਂ ਰਾਜ ਭਾਗ ਛੱਡ ਦਿੱਤਾ ਏ, ਮੈਂ ਕੀ ਕਰਾਂ ਲਾਲਾ ਨੂੰ। ਪਰ ਮਨ ਕਿਤੇ ਕਿਤੇ ਚਲਾਕੀ ਕਰਦਾ ਹੈ, ਜਿਵੇਂ ਪਰਉਪਕਾਰ ਭਲੇ ਦਾ ਖਿਆਲ ਪਾ ਦਿੱਤਾ ਇਹਨੇ। ਕਹਿਣ ਲੱਗਾ ਇਹ ਤੈਨੂੰ ਮਿੱਟੀ ਚ ਰਲ ਕੇ ਰੋਲ ਹੀ ਜਾਣਾ ਹੈ ਨਾ, ਇੰਜ ਕਰੀਏ ਵੀ ਇਹਨੂੰ ਨਾ ਮੈਂ ਚੁੱਕ ਕੇ ਕਿਧਰੇ ਉੱਚੀ ਜਿਹੀ ਜਗ੍ਹਾ ਤੇ ਰੱਖ ਦੇ, ਨਾ ਕੋਈ ਆਏਗਾ ਗਰੀਬ ਉਹ ਲਾਲ ਚੁੱਕੇਗਾ, ਉਹਦੀ ਚਾਰ ਦਿਨ ਰੋਟੀ ਚੱਲੇਗੀ। ਇਸ ਲਈ ਨਾ ਇਹ ਖਿਆਲ ਭਲਾ ਇਹ ਸਮਝਦਾ ਆਇਆ ਹੈ, ਪਰ ਇਹ ਖਿਆਲ ਆਤਮਾ ਦਾ ਨਹੀਂ ਸੀ, ਇਹ ਮਨ ਦਾ ਖਿਆਲ ਸੀ। ਇਹ ਖਿਆਲ ਪਰਉਪਕਾਰ ਦਾ ਨਹੀਂ ਸੀ, ਇਹ ਖਿਆਲ ਮਾਇਆ ਦਾ ਇੱਕ ਰੂਪ ਬਣ ਕੇ ਆਇਆ ਹੈ। ਤੁਸੀਂ ਵੇਖੋਗੇ ਕਈ ਲੋਕੀ ਪਰਉਪਕਾਰ ਦੇ ਬਖਾਨੇ ਬਰਬਾਦ ਹੋ ਗਏ ਨੇ, ਪਰਿਵਾਰ ਉਜਾੜ ਬੈਠੇ, ਮਨ ਉਹਨਾਂ ਦਾ ਅਸ਼ਾਂਤ, ਕਿਉਂਕਿ ਕਹਿੰਦੇ ਸੀ ਜੀ ਦੂਜਿਆਂ ਦਾ ਭਲਾ ਕਰਨਾ ਚਾਹੁੰਦੇ ਆ, ਹੰਕਾਰ ਦੀਆਂ ਪੰਡਾਂ ਸਿਰ ਤੇ ਰੱਖ ਕੇ ਦੂਸਰਿਆਂ ਦਾ ਭਲਾ ਕਰਨਾ ਚਾਹੁੰਦੇ। ਸਾਧ ਸੰਗਤ ਚਾਹੁੰਦੇ ਸੀ ਭਲਾ ਕਰੀਏ, ਉਹ ਮੈਨੂੰ ਚੰਗਾ ਕਹਿਣ, ਬਸ ਉਹ ਜਿਹੜਾ ਚੰਗਾ ਅਖਵਾਣ ਹੈ ਉਹਦੇ ਨਾਲ ਅੰਦਰੋਂ ਸ਼ੁਭ ਕਰਮ ਸੜਨੇ ਸ਼ੁਰੂ ਹੋ ਜਾਂਦੇ ਨੇ। ਤਾਂ ਹੀ ਮੇਰੇ ਸਤਿਗੁਰੂ ਜੀ ਨੇ ਬੜਾ ਸਾਫ ਕਿਹਾ ਏ, ਕਹਿੰਦੇ ਪਹਿਲਾਂ ਆਪਣਾ ਭਲਾ ਕਰ, ਫਿਰ ਤੂੰ ਜੋ ਵੀ ਕਰੇਗਾ ਤੇਰੇ ਤੋਂ ਹੋਏਗਾ ਹੀ ਭਲਾ ਹੀ ਭਲਾ, ਬੁਰਾ ਹੋਣਾ ਹੀ ਨਹੀਂ। ਪਹਿਲਾਂ ਫਰੀਦਾ ਬੁਰੇ ਦਾ ਭਲਾ ਕਰ, ਅਸੀਂ ਕਹਾਂਗੇ ਦੂਸਰਾ ਬੁਰਾ ਏ। ਸਾਹਿਬ ਕਹਿੰਦੇ ਆ ਜਿਹੜਾ ਅੰਦਰ ਬਾਂਦਰ ਬੈਠਾ ਹੈ ਨਾ ਇਹ ਹੀ ਬੁਰਾ, ਪਹਿਲਾਂ ਇਹਦਾ ਭਲਾ ਕਰ ਲਾਏ, ਗੁੱਸਾ ਮਨ ਨਾ ਖੰਡਾਏ, ਇਹਦੇ ਨਾਲ ਗੁੱਸਾ ਨਾ ਜੋੜ, ਇਹਦਾ ਭਲਾ ਕਰ। ਕਿਸੇ ਫਕੀਰ ਨੇ ਬੜਾ ਪਿਆਰਾ ਬਚਨ ਕਿਹਾ, ਉਹ ਕਹਿੰਦੇ ਜਦੋਂ ਇਹ ਆਵੇ ਨਾ ਗੁੱਸਾ ਨਾਮ ਜਪਣ ਵਾਲਿਆਂ ਦੀ ਗੱਲ ਚੱਲ ਈ ਰੱਬ ਦੇ ਪਿਆਰਿਆਂ ਦੀ, ਕਹਿੰਦੇ ਨੂੰ ਥੋੜਾ ਕੁ ਚਿਰ ਕਿਆ ਕਰ ਬਈ ਤੂੰ ਫੇਰ ਕਿਧਰੇ ਆ ਜਾਈ, ਬਈ ਅੱਜ ਮੈਨੂੰ ਥੋੜਾ ਜਿਹਾ ਸ਼ਾਂਤ ਹੀ ਰਹਿ ਲੈਣ ਦੇ। ਇਹਨੂੰ ਕਹੇ ਕੱਲ ਇਹ ਪਰ ਆਉਂਦਾ ਇੰਨੀ ਤੇਜ਼ੀ ਨਾਲ ਇਹ ਗੁੱਸਾ ਵੀ ਤੁਹਾਨੂੰ ਸੋਚਣ ਦਾ ਮੌਕਾ ਹੀ ਨਹੀਂ ਦਿੰਦਾ। ਗੁਰੂ ਕੇ ਪਿਆਰਿਓ ਇਹ ਤਾਂ ਵਾਰ ਕਰਕੇ ਦੱਸਦਾ ਵੀ ਵਾਰ ਹੋ ਗਿਆ ਏ, ਲੈ ਹੁਣ ਲੜ ਝਗੜ ਤੇ ਕਲਪ ਮੈਂ ਚੱਲਿਆ ਵਾ। ਇਹ ਆ ਕੇ ਵਾਰ ਕਰਕੇ ਭੱਜੇਗਾ, ਬੰਦਾ ਪਛਤਾਉਂਦਾ ਬਾਅਦ ਵਿੱਚ ਮੈਂ ਕੀ ਕਰ ਬੈਠਾ, ਗੱਲ ਤੇ ਨਿੱਕੀ ਜਿਹੀ ਸੀ, ਮੈਂ ਕਿੰਨਾ ਵਧਾਉਣ ਵਧਾ ਲਿਆ ਤੇ ਕਿਤਨੀ ਲੰਬੀ ਮੈਂ ਆਪਣੇ ਜੀਵਨ ਦੀ ਕਹਾਣੀ ਛੇੜ ਲਈ ਏ। ਮੈਂ ਬੇਨਤੀ ਕਰ ਰਿਹਾ ਸਾਂ, ਇਹ ਮਨ ਨਾ ਪਰਉਪਕਾਰ ਦੇ ਭਲੇ ਦੇ ਬਹਾਨੇ ਬਣਾਉਂਦਾ, ਪਰ ਇਹਨਾਂ ਗੱਲਾਂ ਦੀ ਸਮਝ ਸਾਧ ਸੰਗਤ ਚ ਪਏਗੀ, ਮਹਾਂਪੁਰਖਾਂ ਦੀ ਸੰਗਤ ਵਿੱਚੋਂ ਪਏਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਬੈਠ ਕੇ ਗੁਰੂ ਪਿਆਰਿਆਂ ਦੇ ਜੀਵਨ ਦੇ ਰਾਹੀਂ ਪਵੇਗੀ। ਉਦਾਂ ਕਿਵੇਂ ਪਵੇ, ਜਦੋਂ ਨਾ ਗਰੀਬ ਨਿਵਾਜ ਪਿਤਾ ਨੇ ਉਸ ਨਿਰੰਕਾਰ ਤੇ ਖੇਡ ਵਰਤਾਈ ਸੀ, ਉਹ ਕੀ ਹੋਇਆ, ਉਹਨੂੰ ਲਾਲ ਨੂੰ ਨਾ ਕਹਿੰਦਾ ਉੱਚੀ ਜਗ੍ਹਾ ਰੱਖਾਂ, ਕਿਸੇ ਦਾ ਭਲਾ ਹੋ ਜਾਵੇਗਾ ਵਰਤ ਲਏਗਾ। ਦੁਨੀਆਂ ਵਾਲੇ ਤੇ ਕਹਿਣਗੇ ਨਾ ਵੀ ਚੰਗੀ ਗੱਲ ਨੇ ਬਈ, ਇਹ ਮਾੜੀ ਥੋੜਾ, ਪਰ ਮਾੜੀ ਹੋ ਗਈ। ਜਦੋਂ ਹੀ ਉਹਨੇ ਲਾਲ ਨੂੰ ਹੱਥ ਪਾਇਆ, ਉਹ ਲਾਲ ਨਹੀਂ ਸੀ, ਕਿਸੇ ਨੇ ਪਾਨ ਖਾ ਕੇ ਮੂੰਹ ਤੋਂ ਗੁਰੂ ਕੇ ਪਿਆਰੇ ਲਾਲ ਲੁਆਬ ਥੁੱਕ ਸੁੱਟੀ ਹੋਈ ਸੀ, ਹੱਥ ਗੰਦਾ ਹੋਇਆ, ਆਵਾਜ਼ ਆਈ ਪਰਚੜੀ, ਮਤ ਸੋਚੀ ਤੂੰ ਰਾਜ ਭਾਗ ਤੂੰ ਛੱਡ ਚੁੱਕਾ ਹੈ, ਮਤ ਸੋਚੀ ਤੂੰ ਬਾਪ ਪਰਿਵਾਰ ਦੇ ਸੁੱਖ ਆਰਾਮ ਛੱਡੇ ਨੇ, ਅਜੇ ਤਾਂ ਤੇਰੇ ਇਸ ਭੈੜੇ ਮਨ ਇੱਕ ਗੰਦਗੀ ਇੱਕ ਥੁੱਕ ਦਾ ਵੀ ਤਿਆਗ ਨਹੀਂ ਕੀਤਾ, ਤੂੰ ਕਾਹਦਾ ਤਿਆਗੀ ਬਣਿਆ ਫਿਰਦਾ ਹੈ। ਬਾਹਰੋਂ ਤਿਆਗ ਨਾਲ ਕੁਝ ਨਹੀਂ ਉਪਾਉਣਾ, ਤਿਆਗ ਤੇ ਇਹਦੇ ਨਾਲ ਜਿਹੜੀ ਆ ਗੰਦ ਤੇ ਮੈਲ ਜੁੜਿਆ ਏ, ਇਹਦੇ ਅੰਦਰ ਕੁਝ ਪਕੜੇ, ਭਾਵੇਂ ਇਹ ਕੁਝ ਪਕੜ ਲਿਆ ਏ, ਸਵਾਲ ਇਹਨੇ ਦੇ ਹੱਥ ਵਿੱਚ ਮਿੱਟੀ ਪਕੜੀ ਕੇ ਸੋਨਾ ਪਕੜਿਆ। ਸਾਹਿਬ ਕਹਿੰਦੇ ਜਿੰਨਾ ਚਿਰ ਇਹ ਦੁਨੀਆਂ ਦੀ ਕਿਸੇ ਚੀਜ਼ ਨੂੰ ਪਕੜ ਰਿਹਾ ਓਨਾ ਚਿਰ ਇਹ ਰੱਬ ਤੇ ਗੁਰੂ ਦੇ ਸ਼ਬਦ ਨੂੰ ਨਹੀਂ ਪਕੜ ਸਕਦੇ। ਉਹਨੂੰ ਪਕੜਨ ਲਈ ਪਿਆਰਿਓ ਇਹਦੀ ਸਿਆਣਪ ਇਹਨੂੰ ਛੱਡਣ ਨਹੀਂ ਦਿੰਦੀ। ਗੁਰੂ ਮੇਰਾ ਕਹਿੰਦਾ ਛੱਡ ਸਿਆਣਪ, ਕਿੰਨੀਆਂ ਕੁ ਛੱਡਾਂ ਜੀ, ਕਹਿੰਦੇ ਸਬਲੀ ਮਨਾ, ਮਨਾ ਸਾਰੀਆਂ ਛੱਡ ਦੇ ਸਿਆਣਪਾਂ, ਕਮਲਾ ਜਾਂ ਬੋਤਾ ਜਾਂ ਦੁਨੀਆਂ ਤੇ ਕਹੇਗੀ ਫਿਰ ਪਾਗਲ ਹੋ ਜਾਈਏ। ਹਾਂ ਸਾਹਿਬ ਕਹਿੰਦੇ ਜਿਹੜੇ ਬੰਦੇ ਨੂੰ ਗੁਰੂ ਪਿਆਰ ਵਿੱਚ ਅਜੇ ਦੁਨੀਆਂ ਦੀ ਸਿਆਣਪ ਹੋਸ਼ ਤੇ ਕੋਲ ਰਹੀ, ਉਹ ਸਦਾ ਹੀ ਖਾਲੀ ਰਹੇਗਾ, ਕੁਝ ਨਹੀਂ ਬਣਨਾ। ਜਿਹੜੇ ਸਾਧ ਸੰਗਤ ਦੁਨੀਆਂ ਤੇ ਬੋਰਾ ਪਰ ਗੁਰੂ ਉਹਨੂੰ ਇਹੋ ਜਿਹਾ ਸਿਆਣਾ ਬਣਾਵੇਗਾ, ਦੁਨੀਆਂ ਦੇ PhD ਕਰਨ ਵਾਲੇ ਲੋਕ ਉਹਦੇ ਇੱਕ ਬਚਨ ਨੂੰ ਆ ਕੇ ਸਲਾਮਾਂ ਕਰਨਗੇ। ਸਾਧ ਸੰਗਤ ਭਾਈ ਸਾਹਿਬ ਭਾਈ ਕਨ੍ਹੱਈਆ ਜੀ ਨੇ ਨਾ ਉਹਨਾਂ ਤੋਂ ਕਉ ਨੀ ਵਾਕਫ। ਸਾਧ ਸੰਗਤ ਤੁਹਾਨੂੰ ਕੱਲੇ ਕੱਲੇ ਨੂੰ ਉਸ ਮਹਾਨ ਪੁਰਖ ਦਾ ਨਾਮ ਯਾਦ ਏ, ਸੇਵਾ ਪੰਛੀਆਂ ਦੇ ਆਗੂ ਹੋਏ ਨੇ ਭਾਈ ਨਨੂਆ ਕੋਲੋਂ ਉਹਨਾਂ ਨੂੰ ਉਹਨਾਂ ਕੋਲੇ ਦੇ ਪੁਰਾਣੀ ਭਗਤੀ ਹੋਣ ਕਾਰਨ ਅੰਦਰ ਸੰਸਕਾਰ ਸਨ ਵਾਹਿਗੁਰੂ ਨੂੰ ਮਿਲਣ ਦੇ, ਪਰ ਲੱਭਦਾ ਕੋਈ ਨਹੀਂ ਸੀ। ਪੁੱਛਦਿਆਂ ਪੁੱਛਾਂਦਿਆਂ ਭਾਈ ਨਨੂਆ ਜੀ ਮਿਲ ਗਏ। ਉਹ ਇੱਕ ਪਾਸੇ ਸਨ ਵਪਾਰੀ ਬਹੁਤ ਵੱਡੇ, ਪਰ ਅੰਦਰ ਸੱਚ ਦੇ ਐਕੋ ਜਿਹਾ ਪਿਆਰ ਸੀ, ਉਧਰ ਰੰਗੇ ਹੋਏ ਸਨ। ਜਦੋਂ ਉਹਨਾਂ ਦੀ ਸੰਗਤ ਮਿਲੀ, ਰੰਗ ਚੜਿਆ, ਪੁੱਛਿਆ ਮੈਨੂੰ ਵੀ ਚਾੜੋ। ਜੀ ਜਿਹਨੇ ਮੈਨੂੰ ਚਾੜਿਆ ਤੁਸੀਂ ਵੀ ਉਸ ਲਲਾਰੀ ਕੋਲ ਚਲੇ ਜਾਓ। ਉਹ ਲਲਾਰੀ ਕਿੱਥੇ ਰਹਿੰਦਾ ਏ? ਜੀ ਅਨੰਦਪੁਰ ਸਾਹਿਬ। ਆਖਿਆ ਉੱਥੇ ਮਿਲਣਗੇ? ਨਹੀਂ, ਕਹਿੰਦੇ ਕਈ ਵਾਰਾਂ ਉਹ ਰੰਗ ਚੜਾਉਣ ਲਈ ਨਾ ਵੱਖਰੇ ਵੱਖਰੇ ਨਗਰਾਂ ਵਿੱਚ ਚਲੇ ਜਾਂਦੇ ਨੇ, ਤੂੰ ਪਤਾ ਕਰ ਲਈ। ਪਤਾ ਲੱਗਾ ਭਾਈ ਕਿਡਰੋਲੀ ਵੱਲ ਗਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਵੇਲੇ ਭਾਈ ਸਾਹਿਬ ਆਏ ਨੇ। ਜਦੋਂ ਆਏ ਨਾ ਗੁਰੂ ਦਾ ਪਿਆਰ ਅੰਦਰ ਸੀ, ਤੁਰ ਪੈ ਸਿੱਧਾ, ਕਿਉਂਕਿ ਘਰੋਂ ਤੁਰੇ ਗੁਰੂ ਦੀ ਖੁਸ਼ੀ ਲੈ ਨੇ, ਹੋਰ ਕੋਈ ਮੰਗ ਨਹੀਂ ਇਹ ਦੁਨਿਆਵੀ। ਆਉਂਦਿਆਂ ਸਾਰ ਮੱਥਾ ਟੇਕਿਆ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਕੋਈ ਬਚਨ ਕਿਹਾ, ਭਾਈ ਕਨ੍ਹੱਈਆ ਤੂੰ ਇੰਜ ਕਰ, ਜਲ ਲਿਆ ਕੇ ਉਹਦੇ ਨਾਲ ਸੇਵਾ ਕਰ, ਸਤ ਬਚਨ। ਬਸ ਇੰਨੀ ਕੁ ਗੱਲ ਸੁਣੀ, ਉਸ ਤੋਂ ਬਾਅਦ ਕੁਝ ਸੁਣਿਆ ਹੀ ਨਹੀਂ, ਹੋਰ ਨਾ ਕੁਝ ਵੇਖਿਆ ਹੀ। ਇਹਨਾਂ ਸ਼ਬਦ ਵੀ ਕੋਈ ਸ਼ਬਦ ਹੁੰਦਾ ਏ ਵੀ ਬਾਹਰੋਂ ਜਲ ਲਿਆ ਕੇ ਸੰਗਤ ਦੀ ਸੇਵਾ ਕਰ। ਸਾਧ ਸੰਗਤ ਸਮਝ ਵਾਲਿਆਂ ਲਈ ਇੰਨਾ ਅੱਖਰ ਬਹੁਤ ਏ, ਪਰ ਜਿਹਨੇ ਨਹੀਂ ਸਮਝਣਾ ਉਹ ਕਰੋੜਾਂ ਗੁਰੂ ਕੇ ਪਿਆਰੂ ਗ੍ਰੰਥ ਸੁਣ ਲਵੇ, ਪੜ੍ਹ ਲਵੇ, ਕੁਝ ਵੀ ਨਹੀਂ ਖੋਣਾ, ਕਿਉਂਕਿ ਮਨ ਸੁਣਦਾ ਹੀ ਨਹੀਂ। ਜਦੋਂ ਆਏ ਤੇ ਕਹਿੰਦੇ ਨੇ ਉਹ ਬਚਨ ਅੰਦਰ ਵਸ ਗਿਆ, ਬਸ ਨੇਤਰ ਬੰਦ ਰੱਖਣੇ, ਬਹੁਤਾ ਸਮਾਂ ਨੀਵੀ ਪਾ ਕੇ ਸੇਵਾ ਕਰੀ ਜਾ ਇੱਕ ਦੂਸਰੇ ਨੂੰ ਵੇਖਣਾ ਨਾ। ਮੈਂ ਪਰਸੋਂ ਬੇਨਤੀ ਕਰ ਰਿਹਾ ਸੀ ਨਾ, ਬਹੁਤੇ ਵਿਕਾਰ ਇਸ ਅੱਖਾਂ ਰਾਹੀਂ ਸਾਡੇ ਅੰਦਰ ਪ੍ਰਵੇਸ਼ ਕਰਦੇ ਨੇ, ਜੋ ਦੇਖਦੀਆਂ ਨੇ ਉਹ ਅੰਦਰ ਫਿਰ ਪਿਕਚਰਾਂ ਤਸਵੀਰਾਂ ਬਣਦੀਆਂ ਨੇ। ਤਾਂ ਹੀ ਰੱਬ ਦੇ ਪਿਆਰੇ ਉਹ ਆਖਦੇ ਭਈ ਇਹਨਾਂ ਅੱਖਾਂ ਨਾਲ ਜਿੰਨਾ ਵੀ ਹੋ ਸਕਦਾ ਏ ਜਿੱਥੇ ਲੋੜ ਉੱਚੇ ਕੇਵਲ ਵੇਖੋ, ਇਹਨਾਂ ਨੂੰ ਖੁੱਲੀਆਂ ਨਾ ਛੱਡੋ ਕੋਈ ਜੋ ਮਰਜ਼ੀ ਇਹ ਵੇਖੀ ਜਾਣ। ਪਰ ਹੈ ਤਾਂ ਥੋੜਾ ਔਖਾ ਜਿਹਾ ਹੀ ਨਾ ਕੰਮ, ਬੰਦਾ ਤੇ ਕਹਿੰਦਾ ਹੁਣ ਥੱਕੇ ਟੁੱਟੇ ਆਇਆ, ਜੇ ਜਾਂ ਤੇ ਬਾਹਰ ਕੁਝ ਵੇਖਣ ਚੱਲੀਏ, ਨਹੀਂ ਤੇ TV ਤੇ ਇਹੋ ਜਿਹੇ ਕੁਝ ਰੰਗ ਬਿਰੰਗ ਦੇਖੀਏ। ਉਹ ਪਿਆਰੇ ਪਾਸੇ ਤੇ ਸਮਾਂ ਪੂਰਾ ਹੋ ਰਹੇ, ਪਰ ਜਿਹੜੇ ਇਸ ਰਾਹ ਦੇ ਪਾਂਧੀ ਨੇ ਉਹਨਾਂ ਨੇ 2 ਘੰਟੇ ਜਾਂ 3 ਘੰਟੇ ਜਾਂ ਜਿੰਨਾ ਸਮਾਂ ਉਹ ਅੱਖਾਂ ਦੇ ਰਾਹੀਂ ਇੰਨਾ ਕੁਝ ਇਕੱਠਾ ਕਰ ਲਿਆ। ਜਦੋਂ ਪਾਠ ਕਰਦੇ ਨੇ ਉਦੋਂ ਵੀ ਫਿਰ TV ਚੱਲਦਾ, ਅੰਦਰ ਖੋਲ ਕੇ ਚੱਲ ਰਿਹਾ ਹੈ। ਅੱਖਾਂ ਨੇ ਜੋ ਕੁਝ ਵੇਖਿਆ ਉਹ ਕਰਨਾ ਹੀ। ਸਾਧ ਸੰਗਤ ਮੇਰੇ ਸਾਹਿਬ ਕਹਿੰਦੇ ਕਬੀਰ ਨੀਚੇ ਲੋਇਨ ਕਰ ਰੱਖੋ ਲੈ ਸਾਜਨ ਕਟ ਮਾਏ ਸਭ ਰਸ ਖੇਲੋ ਪੀਸਿਓ ਕਿਸੂ ਲਖਾਓ ਨਾ। ਉਹਦਾ ਕਾਰਨ ਖੇਡ ਔਖੀ ਏ ਨਾ ਸਾਧ ਸੰਗਤ, ਜਿੱਧਰ ਦੁਨੀਆ ਤੁਰਦੀ ਏ, ਸਿੱਖ ਨੇ ਕੰਮ ਤੇ ਉਹਨਾਂ ਨਾਲ ਮਿਲ ਕੇ ਕਰਨੇ ਨੇ, ਪਰ ਅੰਦਰ ਨੂੰ ਨੀ ਉਹਨਾਂ ਨਾਲ ਮਿਲਾ ਕੇ ਤੁਰਨਾ, ਇਹਨੇ ਵੱਖਰੀ ਚਾਲ ਚੱਲਣੀ ਏ। ਸਤਿਗੁਰੂ ਕਿੰਨੀ ਵਾਰੀ ਕਹਿੰਦੇ ਨੇ ਤੁਹਾਡੀ ਵੱਖਰੀ ਚਾਲ, ਤੁਹਾਡੇ ਵੱਖਰੇ ਪੈਂਡੇ, ਤੁਹਾਡੇ ਵੱਖਰੇ ਰਾਹ ਨੇ, ਤੁਹਾਨੂੰ ਉਹਨਾਂ ਤੇ ਚੱਲੋਗੇ ਤੇ ਉਸ ਤਰ ਜਾਓਗੇ। ਜੇ ਭਲਾ ਜਿੱਧਰ ਦੁਨੀਆ ਚੱਲਦੀ ਏ, ਜਿਸ ਉਹਨਾਂ ਹੀ ਪੈੜਾਂ ਤੇ ਚੱਲਣਾ ਏ, ਤੇ ਫਿਰ ਇਹ ਕਾਹਨੂੰ ਕਹਿੰਦੇ ਹੋ ਕਿ ਦੁਨੀਆ ਦੁਖੀ ਏ ਤੇ ਅਸੀਂ ਵੀ ਦੁਖੀ ਆ, ਸਾਨੂੰ ਦੁੱਖ ਕਿਉਂ? ਗੁਰੂ ਜਿਹੜਾ ਰਸਤਾ ਬਣਾਇਆ ਜਿੱਧਰ ਉਹ ਜਾਂਦਾ ਏ ਉਧਰ ਹੀ ਅਸੀਂ ਪਹੁੰਚਾਂਗੇ ਨਾ। ਜੇ ਗੁਰੂ ਘਰ ਆਉਣਾ ਏ ਤੇ ਇਸ ਰਸਤੇ ਤੇ ਚੱਲਣਾ ਪੈਣਾ ਏ, ਇਹ ਰਸਤਾ ਬਾਹਰੋਂ ਨੀ ਬਦਲਣਾ, ਅੰਦਰੋਂ ਬਦਲਣਾ ਏ। ਸਾਧ ਸੰਗ ਅੱਖਾਂ ਘੱਟ ਇਹਨਾਂ ਨਾਲ ਵੇਖਦੇ, ਉਹਨਾਂ ਕੀ ਕਰਨਾ? ਭਾਈ ਕਨ੍ਹੱਈਆ ਸਾਹਿਬ ਨਾਲ 3 ਮਕੀਨੇ ਗੁਜ਼ਰ ਗਏ, लगातार उन्हां ने ना किसी नाल गल कीते, ना आराम कीता, ना उन्हां ने कोई शकन वल ख्याल कीता। साध संगत किधरे ना मात्र शकदे होणगे, पर जे नाम भी शकन ते अज दा मनुख ते कवेगा ना, असी ते इक दिहाड़ी विच चार वारी खाण आए ते बंदा तीन महीनां च खाण तों बगैर जिउंदा किवें रह सकेगा। सच्ची गल आखदे हो, बिलकुल ये सवाल जायज, किवें जिउंदा रह सकदा आदमी खाण तो बगैर। पर एक याद रखना, जेडे जिउण जोगे मेरे साई नाल जुड़ जाण, ओह जिंदगी भर भी ना खाण ते ओह जिउंदे रहणगे। साध संग ये रब खेड़ ही उन्हां ते पांदा जिन्हां नूं जात आ गई, मेरे वर्गियां ते क्यों नहीं पा देंदे। सारा दिन खाण वल ध्यान है, ओहदे वल नहीं। वाहिगुरू पांदा ही ओहदा रे जिन्हां तों उसने हुक्म मना लैणा है। तीन महीने गुजर गए, सतगुरु जी ने कोर बुलाया, गुरु के प्यारे बुला के केवल एक दृष्टि पाई। भाई साहब ने करना की कदे जल लिया के लंगर विच पाना, उधर उठना ते छिड़काओ कर लग पैना मिट्टी ना उड़े। कदे गुरसिखां दे इशनान वाल अंदर ने एक बचन सुनिया, गुरु दा हुक्म है भाई तू जल लिया के सेवा करनी। ओह चिटिक गया, ओहदे आले दुआले वेख्या ही नहीं। हुण सियाणप ते कहेगी ना ठीक है, सेवा भी करो, घड़ी बाती गल भी कर लिया करो, घड़ी पाल किधरे बाहर फेराया करो, भी चलो सेवा ते करनी है, थोड़ा भी दिन रात ही करी जाइए। इस सियाणप कहेगी इस मन के नाल। पर गुरु साहब कहेंगे छाड़ सियाणप सगली मना, साध संग पावे सच तना, हर पूंजी संच करो व्योहार। संच दा तुंदा कठी कार, ए पूंजी की होया। भाई कन्हैया साहब ने तीन महीनिया बाद गुरु ने दृष्टि पाई, निखाल कर दिता, ब्रह्म ज्ञान दे दिता। जे किसे ने पुछया भाई साहब की मिलिया, कहन लगे जीओ मैनू मिलिया ते दसना नहीं जे आउणा। जिवे महात्मा बुद्ध नूं पुछया सी ना प्यो ने, ओए तू रात छड्या, बच्चे छड गया, छोटा जिहा राकोल है, घरवार की छड्डी, एवें जंगलां च धक्के खा खा के तेनू दस, तेनू अज मिलिया की है। तो उहदा जवाब बहुत प्यारा सी, कहन लगे जी मैनू पिता जी ए तां नहीं जे पता मैनू मिलिया की है, पर ए पता लग गया है, जो मैनू मिलिया होया सी उस खजाने दा पता लग गया है। बाहरों की मिलना है, रब ने कुछ कसर छड़ी नहीं, हर आदमी दे अंदर मिल के बैठा है। पर असी अगे सियाणप दा पर्दा तान करके बाहरों लभदे हां, ओ जदों किसे नूं मिलिया अंदरों मिलिया, बाहरों नहीं मिलिया। साध संग साहिब कहिंदे बाखर ढूंढण ते छूट परे, सियाणप हमेशा बाहर वल ख्याल करेगी। पर गुरु पिता जी आखदे जदों कोई तुरे गए सराह ते, ओह अंदर वल ख्याल करेगा, मेरा अंदर की कहिंदा है, मैं इहनूं किवें काबू करना है, इहदियां किवें सियाणपां ते पर्दे कटाणे ने। ओह कहिंदे बाखर ढूंढण ते छूट परे, गुर घर की माहे दिखाया। सतगुरां ने घरों ही दिखा दिता। भाई कन्हैया जी नूं पुछया की मिलिया, कहन लगे जिन्हों मिलन आए सां बस ओह मिल चुका है। ते सतगुरां ने कहा सी जा भाई कन्हैया, हुण जिथे भी तू जाएगा ये सेवा सदका मिलिया, तू सेवा कर, जेड़ा तेरी संगत करेगा ओहदे भी बेड़े गुरु नानक साहिब पार करनगे। क्यों? क्योंकि वो आप तर चुका है, हुण जेड़ा संगत करेगा ओनू भी ये माहौल एकदम मिलेगा। साध संग मेरे सतगुरु जी कहिंदे ने जिन्हें मन लिया ते सियाणप छड़ दिते, बस उस दे वास्ते देर कोई नहीं, जिन्नी देर लगदी है इस सियाणप नूं छड्डण ते लगदी है। गरीब नवाज पिता जी आखदे ने पर इनू छड़ना किवें, देखो नाल नाल दसी जांदी कि पंक्ति वल ध्यान करो, कहिंदे साध संगत विच आवें सच्चा धन मिलना शुरू हो जाएगा, सियाणप निकलनी शुरू हो जाएगी। हर पूंजी संच करो व्योहार, इया सुख दरगे जयकार, जिन्ना नाम धन वध इकट्ठा करांगे उन्नी ए सियाणप बाहर निकलदी तुरी जाएगी। साहिब कहिंदे इत्थे सुख मिलेगा, दरगाह चो जयकार मिलेगी, ਗਰੀਬ ਬਨਵਾਸ ਪਿਤਾ ਜੀ ਦਾ ਬਚਨ ਸਤਸੰਗ ਮੇਰੇ ਹਜ਼ੂਰ ਕਹਿੰਦੇ ਨੇ ਦੋਨੋਂ ਤਰ੍ਹਾਂ ਦੇ ਇਹ ਸੁੱਖ ਮਿਲਣੇ ਨੇ। ਆਓ ਫਿਰ ਗੁਰੂ ਕੀ ਸਾਧ ਸੰਗਤ ਅਗਲੀ ਵਿਚਾਰ ਤੇ ਮੈਂ ਕੱਲ ਨੂੰ ਸ਼ੁਰੂ ਕਰਾਂਗਾ। ਅੱਜ ਮੈਂ ਕੇਵਲ ਇਹ ਬੇਨਤੀ ਕਰਦਾ ਸਾਧ ਸੰਗਤ, ਇੱਥੇ ਦੇਰ ਵੀ ਨਹੀਂ ਅੰਧੇਰ ਵੀ ਨਹੀਂ, ਪਰ ਇਹ ਗੱਲ ਏ ਵੀ ਅਸੀਂ ਆਪਣੇ ਆਪ ਵੱਲ ਧਿਆਨ ਨਹੀਂ ਕਰਦੇ। ਧਿਆਨ ਕਹਿ ਸਾਡਾ ਦੂਜੇ ਤੇ, ਸਤਿਗੁਰੂ ਕਹਿੰਦੇ ਧਿਆਨ ਰੱਖੋ ਇਸ ਮਨ ਤੇ, ਇਹਨੇ ਅੰਦਰੋਂ ਖੇਡ ਵਿਗਾੜਨੀ, ਦਾ ਲਾਉਣੇ ਨੇ, ਤੁਸੀਂ ਇਹਦੇ ਦਾਵਾਂ ਤੋਂ ਬਚਣਾ ਏ। ਬਚਣ ਦਾ ਤਰੀਕਾ ਨਾਮ, ਬਚਣ ਦਾ ਤਰੀਕਾ ਸਾਧ ਸੰਗਤ, ਬਚਣ ਦਾ ਤਰੀਕਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਹੁਕਮ ਮੰਨਣਾ ਤੇ ਇਸ ਸਿਆਣਪ ਨੂੰ ਪਰੇ ਕਰਨਾ। ਇਹ ਤਾਂ ਇਹੋ ਜਿਹੀ ਭੈੜੀਆਂ ਸਲਾਹਾਂ ਸੋਹਣੇ ਰੂਪ ਬਣਾ ਬਣਾ ਕੇ ਦੇਵੇਗੀ। ਤੁਸੀਂ ਸੁਖਮਨੀ ਸਾਹਿਬ ਸ਼ੁਰੂ ਕਰੋਗੇ ਨਾ ਤੇ ਦੂਜਾ ਵੀਰ ਕਵੇਗਾ ਮੈਂ ਤੇ ਜਪਜੀ ਸਾਹਿਬ ਦੇ ਇੰਨੇ ਪਾਠ ਕਰਦਾ, ਇਕਦਮ ਤੁਸੀਂ ਉਹ ਛੱਡ ਦੇਵੋਗੇ ਤੇ ਜਪਜੀ ਸਾਹਿਬ ਨੂੰ ਜਦੋਂ ਤੁਰੋਗੇ ਨਾ ਪਹਿਲਾਂ ਵੀ ਰਸ ਗਵਾਚ ਗਿਆ ਤੇ ਅਗਲਾ ਆਉਣਾ ਕੋਈ ਨਹੀਂ। ਉਹਨੂੰ ਜਪਜੀ ਸਾਹਿਬ ਵਿੱਚ ਆ ਰਿਹਾ ਵੀ ਮੇਰੇ ਗੁਰੂ ਕੀ ਬਾਣੀ ਏ, ਤੈਨੂੰ ਸੁਖਮਨੀ ਚੋਂ ਆ ਰਿਹਾ ਤੂੰ ਉਸ ਪਾਠ ਵਿੱਚ ਜੋੜ। ਇਹ ਮਨ ਇਹ ਜਾਣ ਕੇ ਜਿੱਥੇ ਟਿਕੇ ਉਹ ਟਿਕਾਣਾ ਤੋੜਨ ਦਾ ਇਹ ਯਤਨ ਕਰਦਾ ਏ। ਸਾਹਿਬ ਕਹਿੰਦੇ ਉਹ ਵੀ ਬਾਣੀ ਉਹ ਵੀ ਬਾਣੀ, ਕਿਸੇ ਨੂੰ ਮੂਲ ਮੰਤਰ, ਕਿਸੇ ਨੂੰ ਗੁਰ ਮੰਤਰ ਜਪ ਕੇ, ਕਿਸੇ ਨੂੰ ਉੱਚੀ ਬੋਲ ਕੇ, ਕਿਸੇ ਨੂੰ ਹੌਲੀ ਬੋਲ ਕੇ। ਪਰ ਜੇ ਕਹੀਏ ਜੇ ਉਹਨੂੰ ਉੱਚੀ ਬੋਲ ਕੇ ਰਸ ਆਇਆ ਤੇ ਮੈਨੂੰ ਆਏਗਾ, ਜ਼ਰੂਰੀ ਤਾਂ ਨਹੀਂ। ਮੇਰੇ ਮਨ ਦਾ ਰੌਲਾ ਹੋਰ ਤਰ੍ਹਾਂ ਦਾ, ਦੂਜੇ ਦਾ ਹੋਰ ਤਰ੍ਹਾਂ ਦਾ। ਸਾਹਿਬ ਕਹਿੰਦੇ ਨੇ ਆਓ ਗੁਰੂ ਕੇ ਪਿਆਰਿਓ ਇਸ ਮਨ ਨੂੰ ਹੁਕਮ ਦਈਏ ਤੇ ਹੁਕਮ ਦੇ ਕੇ ਸਾਧ ਸੰਗਤ ਇਸ ਕੋਲੋਂ ਇਹਨੂੰ ਆਖੀਏ ਜਿਵੇਂ ਕੱਲ ਕਿਹਾ ਸੀ ਭਈ ਉਸ ਮਾਲਕ ਦੇ ਗੁਣ ਗਾ ਜਿਹਦੇ ਗੁਣ ਗਾ ਤੇ ਮੈਲ ਇਹਦੀ ਉਤਰੀ ਤੇ ਸੁਖੀ ਹੋਣਾ ਹੈ। ਗਾਈਏ ਰਾਤ ਦਿਨ ਅੰਤ ਗਾਣ ਜੋ ਗਿਆ, ਗਾਈਏ ਰਾਤ ਦਿਨ ਅੰਤ ਗਾਣ ਜੋ ਗਿਆ, ਗਾਈਏ ਰਾਤ ਦਿਨ ਅੰਤ ਗਾਣ ਜੋ, ਗਾਈਏ ਰਾਤ ਦਿਨ ਅੰਤ ਗਾਵਣ ਜੋ ਗਿਆ, ਗਾਈਏ ਰਾਤ ਦਿਨ ਅੰਤ ਗਾਣ ਜੋ ਗਿਆ, ਗਾਈਏ ਰਾਤ ਦਿਨ ਅੰਤ ਗਾਵਣ ਜੋ, ਕਿਰਪਾ ਪੰਜ ਸੱਤ ਮਿੰਟ ਗਾ ਕੇ ਉਸ ਅਨੰਤ ਨੂੰ ਲੈ ਕੇ ਸਮਾਪਤੀ ਕਰਾਂਗੇ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ guru pa 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 guru
pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru
pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru
pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa guru pa
वाहेगुरु 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 वाहेगुरु
वाहेगुरु
वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु गुण गावा दिन रात नानक चाहो गुण गावा दिन रात नानक चाहो गुण कृपा करन साड़ी जिंदगी दा चाह बन आवे पे गुरु नानक साहिब ते गुण गाने कान उस नाल के इस मन को मैल उतरनी सुखी को आए सतगुरु जी कृपा करन असि सारे सतगुरु दे प्यार च रंगे जाइए उन्हें फुला चुका दी खिमा करनी कल दे दीवान अंदर सतगुरु गुरु तेज बहादुर पिता दा वचन जन नानक के खेल कठन है किन को गुरमुख जाना कठन किवे ए खेल है हर किसी लिए ए खेल वक्री तरह की औखी ते है कठन जिवे सतगुरु जी ते तुहाडी आशीष मिलेगी राह ते सतगुरु के वचन सांझे करांगे फुल चुक दी खिमा पते बुलाओ जी वाहगुरु जी का खालसा वाहगुरु जी की फतेह राम कलिंग।